دلوں محبت جن سی سچیا جن من ہور مخ ہور سے کانڈے کچیا. آو اس امرت بچن دی وچار انہاں چار تکاں دی وچار آپ سمپورن کر سکیے. اور چھٹم پیر دل بھنجن گرو تے پرپکاری ستگرو دھن گرو ہرگوبند صاحب سچے پاتشاہ انہاں دے جیون دی کوئی نہ کوئی گھٹنا جو خاص کر اس شبد وچ پرمان وجو آئے اس دی وچار آپ کران گے. آپ کرپالتا کرو جتنے بھی کرپالو داتا جی دی چرن شرن وچ اکتر ہوئے بیٹھے ہونیاں نو اپنی خیالاں نو سنکوچ کے گرو شبد دی وچار وچ آپ کیندرت کر سکیے. کرو کرپالتا پیار ادب دے نال گرو بخشی فتح پروان کرو جی. واہگرو جی کا خالصہ واہگرو جی کی فتح. ستگرو گرو گرنتھ صاحب جی دی امرت بانی وچ رب دے درشنا دی جو پیاس ہردے وچ لے کے بیٹھا ہے جس دے اندر پربھو دے درشنا واسطے ویبلتا ہے اس دے اندر دی ویبلتا نوں حضور نے امرت بانی دے وچ درج کیتا ہے. اس دی تلنا دنیا دے کسے پدارت نال نہیں کیتی جا سکتی. جس طرح منک دے تن نوں پانی دی پیاس لگے تے او اپنا سب کچھ وار کے بھی یتن کردا ہے مینوں گھٹ کے تو پانی مل جائے, پانی تو بنا میرا گزارا نہیں. سچ جانو اسی طرح جس اندر درشنا دی پیاس پیدا ہو جائے دنیا دے ایش ورگ دھن پدارت اوہدے سامنے انبار لا دیتے جان. جہدے اندر رب نوں ملن دی پیاس ہے اوہدی پیاس کیول ملاپ نال بجھ سکدی ہے. دنیا دا کوئی پدارت اوہدے اندر دی پیاس نوں بجھا نہیں سکدا. تاں گرو گرنتھ صاحب دی بانی وچ گرو ارجن صاحب جی دا اسی ایک بچن پڑھنے تو کوئی وچاری جاری ہے رتے عشق خدائے رنگ دیدار کے جڑے پرماتما دے پیار وچ رنگے نے تے جڑے اوہدے درشنا دی تانگ دے وچ رتے ہوئے دے رنگے ہوئے. گرو ارجن صاحب جی نے سکھمنی صاحب جی دی امرت بانی وچ ایک پدے دے وچ درشنا دی پیاس لے کے جو جگیاسو بیٹھا ہے اس نو کنے کو بلہار جاندے نے قربان جاندے نے تے سنسار دے پدارتھاں تے دکھاں دی نورتی دی جو بینتی کردا ہے اونوں ستگرو امرت بانی وچ کی شے دیندے. حضور دے سامنے چار طرح دے جگیاسو آئے. پہلا جگیاسو آیا ہے میں صرف اودے ارد کر لگا اس پدے دے. انہیں آ کے بےنتی کی تھی سچے پاتشاہ کرپا کرو مینو ترم ارتھ کام اور موکش دی دات چاہیے ہے. چار پدارتھاں دی تانگ لے کے آیا. سید نے اس ویلے کہہ دیتا کہ جے تو چار پدارتھ چاہنا ہے تے رب دے پیارے سات جنہاں دی سیوا کریا کر سنگت دی سیوا کر تینوں وہ چار پدارتھ ضرور مل گئے. دوسرا آیا اس نے پدارتھ نہیں منگے. وہ کہتا مالک کرپا کرو کہ میرے تن نوں روگ لگ گیا ہے میرے اندر نوں دکھ لگ گیا ہے اس دکھ دی نورتی اس دکھ دا چھٹکارا کیویں ہوئے گا. کہن لگے تو ایک کام کر سنگت وچ بیٹھ کے خری کے گن گا پرماتما دی کیرتی کر تے تیرے اے رخ اپنے آپ بھی کٹے جان. تیسرا جگیاسو آیا انہیں آ کے کیا مالک اس سماج میں جین واسطے مینو عزت مینو شوبھا وڈیائی چاہیے ہے تے حضور کہن لگے تو ایک کام کر سنگت وچ بیٹھ کے ابھیاس کر کہ تیرے اندر دی خومے تو تیرا کھیڑا چھٹ جائے. جے خومے نو چھڈ دے گا تے تینوں سچی شوبھا مل جائے. ہوں چار طرح دے جگیاسو پہلا پدارتھاں دی مانگ لے کے آیا انہوں کیا سنگت دی سیوا کر. دوسرا دکھ نو ختم کران لے آیا, کہن لگے سنگت وچ بیٹھ کے پربھو دا گن گا. تیسرا آیا شوتا مل جائے, کہن لگے سجنا سنگت وچ بیٹھ کے پرماتما دی سفت کر, تیری شوبھا ضرور ہوے گی جے خمے نو چھڈے تے. چوتھا آیا کہن لگا جنم تے مرن دے دکھ تو بچا دیو, کہن لگے سات جنا دی شرن وچ پے جا, جنم مرن دا دکھ کٹیا جائے گا. پنجواں جگیاسو آیا, کہن لگے دس تیری منگ کی ہے. انہیں ایکو بینتی کیتی, سچے پاتشاہ درشنا دی پیاس لے کے آیا, دیدار دی دات میری چوری وچ پا دے. تے گرو ارجن صاحب تے کہنے آ بڑ پا گی, آ میں تیری پرکرما کرا, تیرے تو قربان جاواں, جڑا کٹو کٹ رب نوں ملدی تب لے کے آیا. پیاس دی قیمت کنی کو ہے؟ حضور نے بانی وچ فرمایا کہ چار پدارتھ جے کو مانگے سات جنا کی سیوا نہ کرے. ہن تکیو اخیر تے پنجواں جگیاسو شکھر دا ہے, جدے اندر عشق ہے, جدے اندر دیدار دی تانگ ہے. چار پدارتھ جے کو مانگے سات جنا کی سیوا لاگے, جے کو اپنا دکھ مٹاوے ہر ہر نام ہردے سدگاوے, جے کو اپنی شوبھا لورے سانگ سنگ اے خومے چھوڑے, جے کو جنم مرن تے ڈرے سات جنا کی شری پرے. ہن پنجواں آ کے صاحب کہندے نے جس جن کو پرب درس پیاسا, جس منک دے ہردے وچ کیول پربھو دے درشنا دی پیاس ہے, نانک تاکہ بل بل جاسا, بل بل درتے نو دے تو قربان جانا, جڑا پرماتما دے درشنا دی پیاس لے کے تریا. گرمخو پیاس دی کوئی قیمت نہیں سنسار دے پدارتھاں نال, پیاس دی کوئی قیمت نہیں سنسار دیاں پدمیاں نال, پیاس دا کوئی ارتھ نہیں سنسار دے اے رمنیک دنیا دے چوٹ تماشیاں نال. بابا فرید صاحب کہہ رہے نے جدے اندر دیدار دی تانگ ہے, جدے اندر پرماتما نو ملدا سچا عشق ہے, تے گرو گرنتھ صاحب وچوں تپو عشق والے کنی کو بھاونا نال ارداس کر دے. حضور دے مارو دکھنے اسی پڑھنے, مارو دکھنیاں دے سلوک, ایک ایک سلوک جو ہے انج لگدا ہے کہ جے کوئی بیراگ والا کٹھا ہویا کرتا پڑھے تے اے دکھنے اودے لئی ارداس بن جاندے. مارو دکھنے وچ اسی پہلا بچن پڑھنے ہاں, توں چو سجن مہندیا, چو دا اکری ارتھ اندر بولنا, ایتھے پاٹھ چو نہیں چو, تو بولتا سہی میرے سجن, تو چو سجن میں لیا, ہے میرے دارے سجن تو ایک واری میرے نال بول, جے سس اتار جے ایک واری تو بولے میں اپنا سر اتار کے تیرے چرنا وچ پیش کر دیا, کیونکہ میں تیرے نال بولن لئی تے تیرے درشن کرن واسطے آیا. تو چو سجن میں لیا جے سس اتار, نین مہنجے ترس دے رتے عشق خدائے رنگ دیدار کے, نین مہنجے ترس دے کد پسی دیدار, میریاں دونوں اکھاں ترس دیاں پیاں نے پسی دا اکری ارتھ ہوندا ویکھنا کہ کدوں او سبھاگ کڑی آوے جدو پیارے میں انہاں دیدیاں نال تیرے دیدار کر سکا. کیسی اندر دی بےبرتا, تو ایک واری بول تاں سہی, میں تیرے چرنا تو اپنے آپ نوں قربان کرنا تے پاگاں والا سمجھا, جے ایک واری تیرے دیدار ہو جائیں. اس تو اگلا بچن میں کو ہور دکھنے وچوں عرض کر دیں, جے پوچھا کہ پیارا آ جائے تے پھر او دے واسطے شیٹ کیڑی وشائیں گا, جے او گھر وچ پرویش کر گیا تے آخر او دے بہن لئی کوئی تھاں کوئی ٹکانا تیرے کول کی ہے. پیارے او ایک ٹکانا بناندے ہاں اسی باہر, کوئی سجن آئے اسی بستر تیار کران گے, اودے پنگ وچھا کے رکھاں گے, اودے رہن دا پربند کران گے. گرو صاحب نو اپنے گھر وچ لے کے جانے اسی باہر مکھی, پہلا چدوا دانے ہاں, اس تو بعد تھلے وچھائی کرنے ہیں, یتن کرنے ہیں اس کمرے دی پوری صفائی ہوئے, جس کمرے وچ میرے گرو دا پرکاش ہونا ہے. ایک پرکاش ہوندا ہے باہر تے ایک چرن پیندے نے پرماتما دے اس شریر گھر دے وچ. ہن باہر آیا ہے سجن تے اودے لئی بسترا وی وچھایا, اودے لئی چلوڑا وی گرو جی لا دتا, ਬਾਹਰ ਆਏ ਸੱਜਣ ਦੀ ਘਰ ਵੀ ਚੰਗੀ ਤਰ੍ਹਾਂ ਸਾਫ ਕੀਤਾ ਤੇ ਪੁੱਛਿਆ ਜਦੋਂ ਖਿਰਦੇ ਘਰ ਵਿੱਚ ਸੱਜਣ ਆਇਆ ਤੇ ਉਦੋਂ ਸੇਜ ਕਿਹੋ ਜਿਹੀ ਵਿਸ਼ਾ ਹੋ ਗਏ। ਮੇਰੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸੱਜਣਾ ਇੱਕ ਵਾਰੀ ਤੂੰ ਮੇਰੇ ਘਰ ਵਿੱਚ ਫੇਰਾ, ਬਾਹਰ ਤਾਂ ਸਹੀ ਆਹਦਾ ਸਹੀ ਮੇਰੇ ਵਿਹੜੇ ਵਿੱਚ, ਜੇ ਤੂੰ ਆ ਜਾਏ ਤੇਰੇ ਆਉਣ ਨਾਲ ਬਹਾਰਾਂ ਆਉਂਦੀਆਂ ਨੇ, ਜੇ ਤੂੰ ਨਾ ਆਵੇਂ ਸੱਚ ਜਾਣੀ ਇਹ ਮਹੱਲ ਦੀ ਵੀਰਾਨ ਪੈ ਲੱਗਦੇ। ਹਜ਼ੂਰ ਦੇ ਬਚਨ ਅਸੀਂ ਇੱਕ ਪੜ੍ਹਨੇ ਆ, ਜੇ ਤੂੰ ਵਰਤ ਹੈ ਆਂਗਣ ਹੈ, ਆਂਗਣ ਦਾ ਅਖਰੀ ਅਰਥ ਤੇ ਆਂਗਣ, ਆਂਗਣ ਦਾ ਅਰਥ ਕਰਾਂਗੇ ਹਿਰਦਾ ਘਰ। ਮੈਂ ਅੱਗੇ ਅਰਥ ਕਰਨਾ ਕਿ ਜਿਹੜੇ ਦੀਦਾਰ ਵਿੱਚ ਰੰਗੇ ਨੇ ਉਹ ਕਿਹੜੀ ਸੇਜ ਪਿਆਰੇ ਨੇ ਵਿਛਾ ਕੇ ਬੈਠੇ। ਜੇ ਤੂੰ ਵਰਤ ਹੈ ਆਂਗਣ ਹੈ, ਹਬ ਘਰ ਸੁਹਾਵੀ ਹੋਏ, ਸਾਰਾ ਘਰ ਮੇਰਾ ਸ਼ੋਭਾ ਵਾਲਾ ਬਣ ਜਾਏਗਾ। ਇੱਕ ਸਕੰਦ ਤੇ ਬਾਹਰੀ ਮਹਿੰਦੀ ਬਾਤ ਨਾ ਪੁੱਛੇ ਕੋਏ, ਜੇ ਤੂੰ ਘਰ ਵਿੱਚ ਨਾ ਆਇਆ ਇੱਕ ਤੇਰੇ ਤੋਂ ਬਿਨਾਂ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ। ਪੁੱਛਿਆ ਕਿ ਸੇਜ ਕੈਸੀ, ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਪਿਆਰਿਆ ਤੂੰ ਆ ਤਾਂ ਸਹੀ, ਮੈਂ ਆਪਣੇ ਜਿਸਮ ਨੂੰ ਸੇਜ ਬਣਾ ਦੇਵਾਂਗਾ ਤੇ ਇਹਦੇ ਉੱਤੇ ਮੈਂ ਕੋਈ ਕੱਪੜਾ ਕੋਈ ਬਿਸਤਰਾ ਨਹੀਂ, ਮੇਰੇ ਤਨ ਵਿੱਚ ਸਭ ਤੋਂ ਕੋਮਲ ਨੇ ਨੈਣਾਂ ਦੀਆਂ ਪੁਤਲੀਆਂ, ਮੈਂ ਆਪਣੀਆਂ ਅੱਖਾਂ ਨੂੰ ਤੇਰੀ ਸੇਜ ਤੇ ਵਿਛਾ ਦੇਵਾਂ, ਤੂੰ ਇੱਕ ਵਾਰੀ ਮੇਰੇ ਨੈਣਾਂ ਵਿੱਚ ਆ ਕੇ ਬੈਠ ਤਾਂ ਸਹੀ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਕਿ ਪਾਲੂ ਦਾਤਾ ਜੀ ਦੇ ਬਚਨ ਨੇ, ਮੂੰਹ ਥਿਆਓ ਸੇਜ ਰੱਤੇ ਇਸ਼ਕ ਦੀਦਾਰ, ਰੰਗ ਖੁਦਾਏ ਦੇ ਜਿਹੜੇ ਰੰਗ ਵਿੱਚ ਰੱਤੇ ਨੇ, ਦੀਦਾਰ ਵਿੱਚ ਜਿਹੜੇ ਰੱਤੇ ਨੇ, ਉਹ ਕਹਿ ਰਹੇ ਮੂੰਹ ਥਿਆਓ ਸੇਜ, ਮੈਂ ਆਪਣੇ ਆਪ ਨੂੰ ਸੇਜ ਬਣਾ ਦਿਆ, ਨੈਣਾ ਤੇਰੀ ਵਿਛਾ ਦਿਆ, ਕਿ ਪਿਆਰੇ ਮੈਂ ਦੋਨੋਂ ਨੈਣਾ ਦੀਆਂ ਪੁਤਲੀਆਂ ਸੇਜ ਵਿੱਚ ਵਿਛਾ ਦੇਵਾਂ, ਜੇ ਦੇਖੇ ਹਿਰਕ ਵਾਰ, ਜੇ ਇੱਕ ਵਾਰੀ ਤੂੰ ਮੇਰੇ ਇਸ ਸੇਜ ਤੇ ਬੈਠ ਕੇ ਮੈਨੂੰ ਦੀਦਾਰ ਦੇ ਦੇ, ਜੇ ਦੇਖੇ ਇੱਕ ਵਾਰ ਸੁੱਖ ਇਮਾਮ ਉਭਾਰੇ, ਉਸ ਸੁੱਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਤੂੰ ਹਿਰਦੇ ਦੀ ਸੇਜ ਉੱਤੇ ਬੈਠ ਕੇ ਮੈਨੂੰ ਦੇ ਦੇਣਾ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸੀਂ ਅੱਜ ਪੁਰਬ ਪੈ ਮਨਾਉਂਦੇ, ਉਹਨਾਂ ਦੇ ਸੰਬੰਧੀ ਗੁਰਮੁਖਾਂ ਨੇ ਆਪ ਜੀ ਨੂੰ ਹਜ਼ੂਰ ਦੇ ਜੀਵਨ ਵਿੱਚੋਂ ਘਟਨਾਵਾਂ ਸਰਵਣ ਵੀ ਕਰਾਈਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧੀ ਭਾਈ ਗੁਰਦਾਸ ਜੀ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਕੁਛ ਬਚਨ ਕਹਿ ਗਏ। ਇੱਕ ਅਰਜ਼ ਮੈਂ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਅਸੀਂ ਜਿੱਥੇ ਮਹੱਲਾ ਸ਼ਬਦ ਪੜ੍ਹਨੇ, ਇਹਦਾ ਅਰਥ ਸਰੀਰ ਕਰਨੇ ਆ, ਤਨ ਕਰਨੇ ਆ, ਜਿਸ ਜਿਸਮ ਵਿੱਚੋਂ ਅੰਮ੍ਰਿਤ ਬਾਣੀ ਆਈ, ਉੱਥੇ ਗੁਰੂ ਸਾਹਿਬਾਨਾਂ ਦੇ ਨਾਮ ਵੀ ਦਿੱਤੇ। ਗੁਰੂ ਨਾਨਕ ਸਾਹਿਬ ਦਾ ਨਾਮ ਤਾਂ ਸਾਰੀ ਬਾਣੀ ਵਿੱਚ ਆਇਆ। ਦੂਸਰਾ ਸਤੇ ਬਲਵੰਡ ਨੇ ਗੁਰੂ ਅੰਗਦ ਸਾਹਿਬ ਲਈ ਵੀ ਸ਼ਬਦ ਵਰਤਿਆ ਹੈ। ਧੰਨ ਗੁਰੂ ਅਮਰਦਾਸ ਵੀ ਸ਼ਬਦ ਅਸੀਂ ਵਰਤਨੇ ਆ, ਧੰਨ ਗੁਰੂ ਰਾਮਦਾਸ ਸ਼ਬਦ ਵੀ ਵਰਤਨੇ ਆ, ਬਾਣੀ ਵਿੱਚ ਗੁਰੂ ਅਰਜੁਨ ਦੇਵ ਵੀ ਸ਼ਬਦ ਆਇਆ ਹੈ। ਭੱਟਾ ਨੇ ਗੁਰੂ ਨਾਨਕ ਸਾਹਿਬ ਤੇ ਲੈ ਕੇ ਗੁਰੂ ਅਰਜੁਨ ਸਾਹਿਬ ਜੀ ਤੱਕ ਇਹ ਸਾਰੇ ਅੰਮ੍ਰਿਤ ਜੋ ਨਾਮ ਨੇ, ਹਜ਼ੂਰ ਕਿਰਪਾਲੂ ਜੀ ਨੇ ਇਹਨਾਂ ਨਾਮਾਂ ਦੀ ਬਾਣੀ ਵਿੱਚ ਵਰਤੋਂ ਕੀਤੀ ਹੈ। ਜਦੋਂ ਅਸੀਂ ਪੜ੍ਹਨੇ ਹਾਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਚਿਰ ਪੀਓ, ਅੰਮ੍ਰਿਤ ਦਾਰ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਨ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਤਿਖੋ ਨੈਣ। ਇੱਕ ਸਵਈਏ ਵਿੱਚ ਪੰਜ ਗੁਰੂ ਸਾਹਿਬਾਨਾਂ ਦੇ ਨਾਮ ਦੇ ਦਿੱਤੇ। ਗੁਰਮੁਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ, ਭਾਵਾਂ ਉਹਨਾਂ ਦੇ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਆਇਆ ਹੈ ਤੇ ਉਸ ਨਾਮ ਨੂੰ ਖਾਸ ਕਰਕੇ ਉਹਨਾਂ ਦੇ ਪਿਤਾ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ। ਜਦੋਂ ਅਸੀਂ ਪੜ੍ਹਨੇ ਹਾਂ ਵੱਡੀ ਆਰਜਾ ਹਰਗੋਬਿੰਦ ਕੀ, ਜਾਂ ਅਸੀਂ ਪੜ੍ਹਨੇ ਹਾਂ ਹਰਗੋਬਿੰਦ ਨਵਾਂ ਨਰੋਤ, ਧੰਨ ਗੁਰੂ ਅਰਜਨ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਵਰਤਿਆ ਅੰਮ੍ਰਿਤ ਬਾਣੀ ਵਿੱਚ। ਹਰ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਇਸ ਤਰੀਕੇ ਨਾਲ ਬਿਆਨ ਕੀਤਾ ਹੈ। ਆਪ ਨੇ ਬੜੀ ਵਾਰੀ ਇਹ ਸ਼ਬਦ ਪੜ੍ਹਿਆ ਹੈ, ਹੋ ਸਕਦਾ ਗੁਰਮੁਖਾਂ ਨੇ ਇਸ ਪੌੜੀ ਦੀ ਵਿਆਖਿਆ ਕੀਤੀ ਹੋਵੇ। ਮੇਰਾ ਖਿਆਲ ਹੈ ਜੇ ਇਸ ਪੌੜੀ ਦੀ ਵਿਆਖਿਆ ਅਸੀਂ ਧਿਆਨ ਨਾਲ ਕਰੀਏ ਤੇ ਸਾਨੂੰ ਭਾਈ ਗੁਰਦਾਸ ਗੁਰੂ ਹਰਗੋਬਿੰਦ ਸਾਹਿਬ ਦੀ ਰਚਨਾ ਤੋਂ ਬਚਨ ਕਹਾ ਕੇ ਇਹ ਵੀ ਸ਼ੰਕਾ ਮਿਟਾ ਦਿੰਦੇ ਨੇ ਕਿ ਦਸਾਂ ਪਾਤਸ਼ਾਹੀਆਂ ਤੋਂ ਬਾਅਦ ਦੇਹਧਾਰੀ ਕੋਈ ਸਿੱਖਾਂ ਵਿੱਚ ਗੁਰੂ ਨਹੀਂ, ਉਹ ਪੌੜੀ ਕਿਹੜੀ ਹੈ? ਅਸੀਂ ਉਹ ਪੜ੍ਹਦੇ ਹਾਂ ਕਿ ਪੰਜ ਪਿਆਲੇ, ਪੰਜ ਪੀਰ, ਛੱਠ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬਰ ਜੋਧਾ ਬੋ ਪਾਲ ਪਕਾਰੀ। ਹੁਣ ਇੱਥੋਂ ਤੱਕ ਦੇ ਅਰਥ ਮੈਂ ਅਰਜ਼ ਕਰਦਾ ਜਾਵਾਂ, ਪੰਜ ਪਿਆਲੇ ਕਿਹੜੇ ਤੇ ਪੰਜ ਪੀਰ ਕੀ? ਪੰਜ ਪਿਆਲੇ ਨੇ ਸਤ, ਸੰਤੋਖ, ਦਇਆ, ਧਰਮ ਔਰ ਧੀਰਜ। ਪੰਜ ਗੁਰੂ ਸਾਹਿਬਾਨਾਂ ਨੇ, ਪੰਜ ਪੀਰ ਕੌਣ ਨੇ? ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪੰਜ ਸਾਰੇ ਪੀਰ ਨੇ, ਕਿਉਂਕਿ ਭਾਈ ਸਾਹਿਬ ਨੇ ਗੁਰੂ ਲਈ ਸ਼ਬਦ ਪੀਰ ਵੀ ਬਾਣੀ ਵਿੱਚ ਵਰਤਿਆ। ਤੇ ਅਸੀਂ ਉਹ ਪੜ੍ਹਦੇ ਹਾਂ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ। ਪੰਜ ਪੀਰ ਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ। ਤੇ ਪੰਜ ਪਿਆਲੇ ਨੇ ਸੱਤ, ਸੰਤੋਖ, ਦਇਆ, ਧਰਮ ਤੇ ਧੀਰਜ। ਪੰਜ ਪਿਆਲੇ ਪੀਤੇ ਨੇ, ਪੰਜ ਪੀਰ ਹੋਏ ਨੇ, ਤੇ ਹੁਣ ਛੱਠਮ ਪੀਰ ਜਿਹੜਾ ਆਇਆ ਹੈ ਇਹਦੇ ਲਈ ਸ਼ਬਦ ਵਰਤਿਆ ਗੁਰ ਭਾਰੀ ਹੈ। ਪੰਜ ਪਿਆਲੇ, ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ। ਕਹਿਣ ਲੱਗੇ ਇਹਦਾ ਗੁਰ ਭਾਰੀ ਦਾ ਅਰਥ ਇਹ ਨਾ ਕਿਤੇ ਸਮਝ ਜਾਓ ਦੁਨੀਆਂ ਦੇ ਲੋਕੋ ਕਿ ਗੁਰੂ ਹਰਗੋਬਿੰਦ ਸਾਹਿਬ ਸ਼ਾਇਦ ਇਹਨਾਂ ਪੰਜ ਗੁਰੂ ਸਾਹਿਬਾਨਾਂ ਤੋਂ ਵੱਖਰੇ ਨੇ। ਕਹਿਣ ਲੱਗੇ ਨਹੀਂ, ਅਰਜਨ ਕਾਇਆ ਬਲਟ ਕੇ ਮੂਰਤ ਹਰਗੋਬਿੰਦ ਸਵਾਰੀ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੀ ਕਾਇਆ ਤਬਦੀਲ ਕੀਤੀ ਹੈ ਤੇ ਗੁਰੂ ਅਰਜਨ ਦੇ, ਗੁਰੂ ਹਰਗੋਬਿੰਦ ਸਾਹਿਬ ਦੇ ਰੂਹ ਵਿੱਚ ਅੱਜ ਇਸ ਤਖ਼ਤ ਤੇ ਬਿਰਾਜਮਾਨ ਹੋ ਗਏ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਣ ਬਾਰੋ ਵਾਰੀ। ਪਹਿਲਾਂ ਗੁਰੂ ਰਾਮਦਾਸ ਸੋਢੀ ਨੇ, ਗੁਰੂ ਅਰਜਨ ਦੇਵ ਸੋਢੀ ਨੇ, ਹਾਂ ਇਹ ਸੋਢੀਆਂ ਦੀ ਪੀੜੀ ਚੱਲ ਪਈ ਤੇ ਬਾਰੋ ਵਾਰੀ ਆਪਣੇ ਪਵਿੱਤਰ ਮੁਖ ਸੰਗਤ ਨੂੰ ਦਿਖਾ ਰਹੇ, ਰੂਪ ਦਿਖਾਣ ਬਾਰੋ ਵਾਰੀ। ਤੇ ਗੁਰੂ ਹਰਗੋਬਿੰਦ ਸਾਹਿਬ ਕੀ ਕਰਨਗੇ? ਕਹਿਣ ਲੱਗੇ ਦਲ ਭੰਜਨ ਗੁਰ ਸੂਰਮਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦੁਸ਼ਮਣਾਂ ਦੇ ਦਲਾਂ ਨੂੰ ਭੰਨਣ ਵਾਲੇ। ਸੂਰਮਾ ਗੁਰੂ ਹੈ ਬਲ ਜੋਧਾ, ਉਹਨਾਂ ਵਰਗਾ ਜੋਧਾ ਵੀ ਕੋਈ ਨਹੀਂ ਤੇ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਵਰਗਾ ਪਾਲ ਪਕਾਰੀ ਵੀ ਕੋਈ। ਦਲ ਭੰਜਨ ਗੁਰ ਸੂਰਮਾ ਬਲ ਜੋਧਾ ਬਹੁ ਪਾਲ ਪਕਾਰੀ। ਹੁਣ ਅਗਲੀ ਤੁਕ ਜਿਹੜੀ ਹੈ ਇਸ ਪੌੜੀ ਦੇ ਪਦਕਰ ਨੂੰ ਚੇਂਜ ਕਰਨ ਲੱਗੀ ਹੈ। ਅਸਲ ਵਿੱਚ ਇਸ ਗੱਲ ਨੂੰ ਆਪਾਂ ਸਮਝੀਏ। ਅੱਗੇ ਫਿਰ ਉਹ ਕਹਿੰਦੇ ਨੇ ਕਿ ਜਦੋਂ ਦਲ ਭੰਜਨ ਗੁਰ ਸੂਰਮਾ ਬਰ ਜੋੜਾ ਬਹੁ ਪਾਲ ਪਕਾਰੀ, ਪੁੱਛਣ ਸਿੱਖ ਅਰਦਾਸ ਕਰ। ਅਸਲੀ ਪ੍ਰਕਰਨ ਪੌੜੀ ਦਾ ਇਹ ਹੈ ਕਿ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਖਲੋਤੇ ਨੇ ਤੇ ਅਰਦਾਸ ਕਰਕੇ ਉਹਨਾਂ ਨੇ ਇੱਕ ਪ੍ਰਸ਼ਨ ਕੀਤਾ। ਉਹ ਪ੍ਰਸ਼ਨ ਕੀ ਹੈ? ਤੇ ਮੇਰਾ ਖਿਆਲ ਇਹ ਪ੍ਰਸ਼ਨ ਉਪਜਿਆ ਵੀ ਤਾਂ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਮਿਹਰਬਾਨ ਤੇ ਪਿਰਥੀਆ ਇਹਦਾ ਬਾਪ ਇਹ ਵੱਖਰੀ ਗੱਦੀ ਲਾ ਕੇ ਬੈਠ ਗਏ ਸਨ। ਖਿਮਾ ਕਰਿਓ, ਇਹ ਪ੍ਰਸ਼ਨ ਤਾਂ ਉਪਜਿਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੀ ਹਯਾਤੀ ਵਿੱਚ ਹੀ ਉਹਨਾਂ ਦਾ ਪੋਤਾ ਧੀਰ ਮੱਲ ਉਹ ਕੀਰਤਪੁਰ ਸਾਹਿਬ ਵੱਖਰਾ ਆਪਣਾ ਆਸਣ ਲਾ ਕੇ ਬੈਠ ਗਿਆ। ਸਿੱਖਾਂ ਨੇ ਪ੍ਰਸ਼ਨ ਕੀਤਾ ਹੈ, ਦੇਖੋ ਪ੍ਰਸ਼ਨ ਕੈਸੇ ਕਮਾਲ ਦਾ ਹੈ ਕਿ ਮੀਨੇ ਆਪਣਾ ਤਖ਼ਤ ਲਾਈ ਬੈਠੇ ਨੇ, ਧੀਰ ਮੱਲ ਆਪਣੀ ਗੱਦੀ ਲਾਈ ਬੈਠਾ। ਇਹ ਸੱਚੇ ਪਾਤਸ਼ਾਹ ਸਾਡੇ ਇਸ ਸ਼ੰਕੇ ਨੂੰ ਨਿਵਰਤ ਕਰੋ ਕਿ ਛੇ ਪਾਤਸ਼ਾਹੀਆਂ ਦੇ ਦਰਸ਼ਨ ਦਾ ਕੀਤੇ ਨੇ, ਅੱਗੇ ਕਿਤਨੇ ਸਰੀਰਾਂ ਵਿੱਚ ਗੁਰੂ ਜੋਤ ਵਧੇ। ਹਜ਼ੂਰ ਦੇ ਬਚਨ ਨੇ ਕਿ ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ਨ ਨਿਹਾਰੀ, ਅਗੰਭ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਤੇ ਅਗਲਾ ਬਚਨ ਹੈ ਕਲਯੁਗ ਪੀੜੀ ਸੋਢੀਆਂ ਅਵਚਰ ਲੀਵ ਉਸਾਰ ਖਰਾਰੀ। ਅਖੀਰਲੀ ਤੁਕ ਵਿੱਚ ਉੱਤਰ ਦਿੰਦੇ ਨੇ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਹੁਣ ਇੱਥੇ ਜੁਗ ਜੋ ਸ਼ਬਦ ਹੈ ਜੱਜੇ ਨੂੰ ਅੰਕਣ ਤੇ ਗੰਗਾ ਜੁਗ, ਇਹਦੇ ਅਰਥ ਇਹ ਨਹੀਂ ਕਿ ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਹਰ ਯੁਗ ਦੇ ਵਿੱਚ ਸਤਿਗੁਰੂ ਅਵਤਾਰ ਬਣ ਕੇ ਆਏਗਾ। ਇੱਥੇ ਯੁਗ ਦਾ ਅਖਰੀ ਅਰਥ ਹੈ ਦੋ, ਕਿਉਂਕਿ ਪ੍ਰਕਰਨ ਚੱਲ ਰਿਹਾ ਹੈ ਛੇ ਮਹਿਲਾਂ ਤੱਕ ਦਰਸ਼ਨ ਆਦੀ। ਯੁਗ ਯੁਗ ਦੋ ਤੇ ਦੋ ਚਾਰ, ਦੋ ਦੂਣੀ ਚਾਰ ਆਪਾਂ ਕਹਿੰਦੇ ਹਾਂ। ਕਹਿਣ ਲੱਗੇ ਛੇ ਪਵਿੱਤਰ ਦੇਹਾਂ ਵਿੱਚ ਗੁਰੂ ਜੋਤ ਵਰਤੀ ਹੈ, ਵਿਚਰੀ ਹੈ। ਤੇ ਚੇਤੇ ਰੱਖਿਓ ਛਿਆਂ ਤੋਂ ਬਾਅਦ ਚਾਰ ਪਾਵਨ ਪਵਿੱਤਰ ਮੁਬਾਰਕ ਸਰੀਰ ਹੋਰ ਆਉਣਗੇ ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਵਰਤੇ। ਉੱਤਰ ਦੇ ਰਹੇ ਨੇ ਕਿ ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ, ਗੁਰੂ ਕੀ ਵਡਾਰੀ ਜਿਸਨੂੰ ਆਪਾਂ ਕਹਿੰਦੇ ਹਾਂ, ਜੂਨ ਦਾ ਮਹੀਨਾ ਸੰਨ 1595 ਵਿੱਚ ਹੋਈ ਹੈ। ਮੈਂ ਸੰਖੇਪ ਜੀ ਅਰਜ਼ ਕਰਦੇ ਹਾਂ, ਕਿਤਨਾ ਕੁ ਸਾਇਆ ਮਾਣਿਆ ਉਹਨਾਂ ਨੇ ਪਿਤਾ ਗੁਰੂ ਦਾ 1595 ਤੇ 1606 ਤੱਕ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਾਹਿਬ ਵਿੱਚ ਉਹ ਪੜ੍ਹੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਲਈ ਅਰਦਾਸ ਵੀ ਬਾਬਾ ਬੁੱਢਾ ਸਾਹਿਬ ਨੇ ਕੀਤੀ, ਉਹਨਾਂ ਦਾ ਨਾਮ ਵੀ ਬਾਬਾ ਬੁੱਢਾ ਸਾਹਿਬ ਨੇ ਰੱਖਿਆ। ਤੇ ਕੈਸੀ ਹੈਰਾਨਗੀ ਦੀ ਬਾਤ, ਜਿਸ ਦਿਨ ਵਿਦਿਆ ਪੜ੍ਹਾਉਣ ਦੀ ਗੱਲ ਚੱਲੀ ਤੇ ਉਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਤੇ ਵਿਦਿਆ ਤਾਲੀਮ ਜੋ ਹੈ ਉਹ ਵੀ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੇ ਸ਼ੁਰੂ ਕੀਤੀ ਸੀ। ਪੁੱਛਿਆ ਗਿਆ, ਜਿਸ ਦਿਨ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬਾਬਾ ਜੀ ਆਪ ਜੀ ਬਾਲਕ ਹਰਗੋਬਿੰਦ ਨੂੰ ਤਾਲੀਮ ਦੇਣੀ ਹੈ, ਆਪ ਨੇ ਵਿਦਿਆ ਦੇਣੀ ਹੈ। ਤੇ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੈਂ ਤਾਂ ਤੇਰਾ ਹਲ ਵਾਹਣ ਵਾਲਾ ਇੱਕ ਸਿੱਖ ਹਾਂ। ਅਸਲ ਵਿੱਚ ਇਤਿਹਾਸ ਨੇ ਬਾਬਾ ਬੁੱਢਾ ਸਾਹਿਬ ਲਈ ਇੰਦਰੀ ਜਿੱਤ ਸਿੱਖ ਸ਼ਬਦ ਵਰਤਿਆ। ਕਈ ਵਾਰੀ ਜਦੋਂ ਸਿੱਖਾਂ ਦਾ ਜੀਵਨ ਪੜ੍ਹਦੇ ਹਾਂ ਹੈਰਾਨ ਹੋ ਜਾਈਦਾ, ਹੁਣ ਜਿਉਂ ਜਿਉਂ ਬੰਦੇ ਦੀ ਉਮਰ ਧਰਦੀ ਹੈ, ਕਿਵੇਂ ਕਰੇ ਉਹ ਬਹੁਤਾਤ ਹੈ, ਕੀਰਤਨ ਕਰਨੇ ਆ, ਕਥਾ ਕਰਨੇ ਆ, ਬਾਣੀ ਪੜ੍ਹਨੇ ਆ, ਜਿਉਂ ਜਿਉਂ ਉਮਰ ਧਰਦੀ ਏ ਕਈ ਵਾਰੀ ਬੰਦਾ ਤਿਉਂ ਤਿਉਂ ਥਿਰਕ ਜਾਂਦਾ ਹੈ। ਪਰ ਬਾਬਾ ਬੁੱਢਾ ਸਾਹਿਬ ਜੀ ਦੀ ਜਿਉਂ ਜਿਉਂ ਉਮਰ ਧਰਦੀ ਪਈ ਹੈ ਸੰਸਾਰਕ ਤੌਰ ਤੇ, ਤਿਉਂ ਤਿਉਂ ਅੰਦਰ ਰੰਗ ਹੋਰ ਪਿਆ ਚੜ੍ਹਦਾ। 98 ਸਾਲ ਦੀ ਉਮਰ ਸੀ ਜਿਸ ਦਿਨ ਇਹ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਥਾਪੇ। 98 ਸਾਲ ਦੀ ਉਮਰ ਕੋਈ ਥੋੜੀ ਨਹੀਂ ਹੁੰਦੀ। 1506 ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ ਹੈ, ਜਨਮ ਹੈ। 1518 ਨੂੰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੂੰ 12 ਸਾਲ ਦੀ ਉਮਰ ਵਿੱਚ ਮਿਲੇ ਨੇ ਤੇ 1606 ਨੂੰ ਜਦੋਂ ਅਸੀਂ ਪੜ੍ਹਦੇ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਵਾਹਿਗੁਰੂ 1604 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਆਰਦਲਾ 98 ਸਾਲ ਦੀ ਹੋ ਗਈ ਹੈ। 98 ਸਾਲ ਦਾ ਬਾਬਾ ਬੁੱਢਾ ਸਾਹਿਬ, ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਗਿਆ। ਕੈਸੀ ਅੰਦਰ ਦੀ ਕਿਰਪਾ, ਕੈਸੀ ਅੰਦਰ ਦੀ ਕਿਰਪਾਲਤਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਬਾਬਾ ਜੀ ਕਿ ਤੁਸੀਂ ਬਾਲਕ ਹਰਗੋਬਿੰਦ ਜੀ ਨੂੰ ਤਾਲੀਮ ਦੇਣੀ ਹੈ। ਇੰਦਰੀ ਜਿੱਤ ਸਿੱਖ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਤੇਰੇ ਘਰ ਦੇ ਡੰਗਰ ਚਾਰਨਾ, ਤੇਰੇ ਖੇ ਬਾਨਾ, ਤੇਰੇ ਚਰਨਾਂ ਦੀ ਸੇਵਾ ਕਰ ਸਕਣਾ, ਇਹਨਾਂ ਨੂੰ ਤਾਲੀਮ ਦੇਣ ਵਾਸਤੇ ਕੋਈ ਪੰਡਿਤ, ਕੋਈ ਵਿਦਵਾਨ, ਕੋਈ ਸਿਆਣਾ। ਪੰਡਿਤ ਦਾ ਅਰਥ ਇੱਥੇ ਵਿਦਵਾਨ ਅਰਜ਼ ਕਰ ਰਿਹਾ, ਕੋਈ ਸਿਆਣੇ ਵਿਦਵਾਨ ਲਾਏ ਜਾਣ। ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਕਿਹਾ ਸੀ, ਬਾਬਾ ਜੀ ਮੇਰੇ ਬੱਚੇ ਨੂੰ ਉਹ ਤਾਲੀਮ ਦੇ ਦਿਓ ਜਿਹੜੇ ਗੁਣ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਬੱਚੇ ਤੋਂ ਬੁੱਢੇ ਦੀ ਪਦਵੀ ਦੇ ਦਿੱਤੀ, ਬਸ ਮੇਰੇ ਬੱਚੇ ਨੂੰ ਉਹ ਤਾਲੀਮ ਸਿਖਾ ਦਿਓ ਜਿਹੜੀ ਬਾਲਕ ਉਮਰ ਦੇ ਵਿੱਚ ਹੀ ਬਜ਼ੁਰਗੀ ਲੈ ਆਉਂਦੀ। ਮਿਹਰ ਕਰ, ਬਾਬਾ ਬੁੱਢਾ ਸਾਹਿਬ ਨੇ ਆਪ ਤਾਲੀਮ ਦਿੱਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੂੰ। ਤੇ ਕੇਵਲ ਇੱਥੇ ਬਣੇ, ਜਦੋਂ ਦਰਬਾਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਅਕਾਲ ਤਖ਼ਤ ਦੀ ਸਿਰਜਣਾ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਦੋ ਸਿੱਖ ਹੋਰ ਸ਼ਾਮਲ ਹੋਏ। ਜਿਹੜਾ ਥੱਲੇ ਅਸੀਂ ਤਖ਼ਤ ਸਾਹਿਬ ਦੇਖਦੇ ਹਾਂ, ਉੱਪਰ ਵਾਲੀ ਇਮਾਰਤ ਨਹੀਂ, ਉਸ ਤਖ਼ਤ ਦੀਆਂ ਇੱਟਾਂ ਤੇ ਉਨਾ ਗਾਰਾ ਕੇਵਲ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਜੀ ਤੇ ਤੀਸਰੇ ਭਾਈ ਗੁਰਦਾਸ ਨੇ, ਕਿਸੇ ਰਾਜ ਮਿਸਤਰੀ ਨੇ ਉਸ ਤਖ਼ਤ ਦੇ ਉੱਤੇ ਇੱਟ ਨਹੀਂ ਲਾਈ, ਕਿਸੇ ਨੇ ਚੂਨਾ ਨਹੀਂ ਰੱਖਿਆ। ਤੇ ਗੁਰਬਿਲਾਸ ਵਿੱਚ ਲਿਖਿਆ ਹੈ, ਕਿਸੇ ਰਾਜ ਨੇ ਹਾਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ, ਤੇ ਉਸ ਦਾ ਨਾਮ ਅਕਾਲ ਗੁੰਗਾ ਰੱਖਿਆ ਗਿਆ, ਜਿਸ ਨੂੰ ਫਿਰ ਪਤ ਕੇ ਸੀ ਅਕਾਲ ਤਖ਼ਤ ਸਾਹਿਬ ਕਹਿੰਦੇ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ ਨੇ, ਮੈਂ ਸੰਖੇਪ ਜੀ ਅਰਜ਼ ਕਰਕੇ ਅੱਗੇ ਤੁਰਾਂ, ਕਿਉਂਕਿ ਉਹ ਦਲ ਭੰਜਨ ਗੁਰ ਸੂਰਮਾ ਹੈ, ਉਹ ਤਖ਼ਤ ਤੇ ਬਿਰਾਜਮਾਨ ਨੇ। ਅੱਜ ਸੁਰ ਸਿੰਘ ਪਿੰਡ ਤੋਂ ਦੋ ਭਰਾ ਆਏ ਨੇ, ਨੱਥਾ ਤੇ ਅਬਦੁੱਲਾ, ਇਹ ਪਹਿਲੇ ਧਾਰੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦੇ ਆਏ ਨੇ। ਮੇਰੇ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜੇ ਨੇ, ਬਾਬਾ ਬੁੱਢਾ ਸਾਹਿਬ ਨੇ ਦੋ ਕਿਰਪਾਨਾਂ ਅੱਜ ਪਾਈਆਂ ਨੇ ਤੇ ਉਹਨਾਂ ਨੇ ਤਖ਼ਤ ਤੇ ਬੈਠਦਿਆਂ ਗੁਰੂ ਹਰਗੋਬਿੰਦ ਸਾਹਿਬ ਲਈ ਮੇਰੀਆਂ ਵਾਲਾਂ ਲਾਈਆਂ। ਉਹਨਾਂ ਵਿੱਚ ਦੋ ਪੌੜੀਆਂ ਮੈਂ ਆਪ ਨਾਲ ਸਾਂਝੀਆਂ ਕਰ ਦੀ। ਕਹਿਣ ਲੱਗੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ, ਉਧਰ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਲੱਗੀਆਂ। ਕਹਿੰਦੇ ਸੂਰਜ ਦੀਆਂ ਕਿਰਨਾਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਨੂਰ ਦੇ ਸਾਹਮਣੇ ਆਪਣੇ ਆਪ ਨੂੰ ਮਦਨ ਸਮਝਦੀਆਂ। ਉਹਨਾਂ ਸ਼ਬਦ ਵਰਤੇ ਨੇ ਕਿ ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰ ਪਾਏ ਕਹਿ, ਸਭ ਵਰਨੀ ਨਾ ਜਾਏ ਕਹੂੰ ਕਿਆ ਕਾਇ। ਧੰਨ ਗੁਰੂ ਹਰਗੋਬਿੰਦ ਸਾਹਿਬ। ਅੱਜ ਗੁਰਬਾਣੀ ਯੁੱਗ ਤੋਂ ਬਾਅਦ ਕੁਰਬਾਨੀ ਯੁੱਗ ਆਇਆ, ਹੁਣ ਕੁਰਬਾਨੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕਿਰਪਾਨ ਦੇ ਮੁੱਠੇ ਤੇ ਹੱਥ ਰੱਖਿਆ ਜਾਣਾ ਹੈ। ਤਖ਼ਤ ਤੇ ਗੁਰੂ ਹਰਗੋਬਿੰਦ ਸਾਹਿਬ ਬਹਿਣ ਲੱਗੇ ਤੇ ਕਹਿ ਰਹੇ ਨੇ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰ ਪਾਏ ਕਹਿ, ਸਭ ਵਰਨੀ ਮੈਂ ਜਾਉ ਕਹਿ ਕਿਆ ਗਾਹੇ ਕਹਿ, ਰਸ ਭੈ ਮਲੀਨ ਸੋ ਦਰਸ਼ ਦਿਖਾਏ ਕਹਿ, ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ, ਮੀਰ ਉਪਦਲ ਅਰ ਨਥ ਜਸ ਕਰੋ ਬਣਾਏ ਕਹਿ। ਕਿ ਧੰਨ ਗੁਰੂ ਹਰਗੋਬਿੰਦ ਸਾਹਿਬ, ਅਸੀਂ ਤੇਰਾ ਜਸ ਗਾਣਾ ਹੈ। ਉਹਨਾਂ ਨੇ ਜਸ ਗਾਉਂਦਿਆਂ ਫਿਰ ਅਗਲੇ ਬਚਨ ਕਹਿ ਕਿ ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਅਸੀਂ ਆਮ ਤੌਰ ਤੇ ਸ਼ਬਦ ਵਰਤਦੇ ਹਾਂ ਮੀਰੀ ਤੇ ਪੀਰ ਦੀਆਂ ਕਿਰਪਾਨਾਂ, ਇਹਦੇ ਅਰਥ ਕੀ ਨੇ? ਮੀਰੀ ਤੇ ਪੀਰ ਦਾ ਭਾਵ ਕੀ ਹੈ? ਮੈਂ ਅਰਜ਼ ਕਰਾਂ, ਮੀਰੀ ਦਾ ਅਖਰੀ ਅਰਥ ਹੈ ਬਾਦਸ਼ਾਹਤ ਤੇ ਪੀਰੀ ਦਾ ਅਰਥ ਹੈ ਰੂਹਾਨੀਅਤ। ਹੁਣ ਇੱਕ ਪ੍ਰਸ਼ਨ ਉੱਠੇਗਾ ਕਿ ਮੀਰੀ ਤਾਂ ਵਾਕਈ ਤਲਵਾਰ ਨੂੰ ਮਿਲੇਗੀ, ਤਖ਼ਤ ਕਿਰਪਾਨ ਦੇ ਜ਼ੋਰ ਨਾਲ ਮਿਲਦੇ ਨੇ, ਤੇ ਤਲਵਾਰ ਦਾ ਸੰਬੰਧ ਪੀਰੀ ਦੇ ਨਾਲ ਕੀ? ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਕਿਉਂ? ਤੇ ਉੱਥੇ ਬਾਬਾ ਨੱਥਾ ਤੇ ਅਬਦੁੱਲਾ ਕਹਿ ਰਹੇ ਨੇ ਕਿ ਦੋ ਤਲਵਾਰਾਂ ਬੱਤੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਹੁਣ ਮੀਰ ਦੇ ਅਖਰੀ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੀਏ ਤੇ ਬਾਦਸ਼ਾਹ, ਬਾਬਾ ਜੀ ਨੇ ਬਾਣੀ ਵਿੱਚ ਵਚਨ ਕੀਤੇ ਨੇ ਕਿ ਜਾਂ ਮੀਰ ਸੁਣਿਆ ਧਾਇਆ। ਹਾਲਾਂ ਕੋਈ ਸ਼ਬਦ ਬਾਬਰ ਲਿਖਿਆ ਪਰ ਅਰਥ ਨੇ ਬਾਦਸ਼ਾਹ। ਮੀਰੀ ਦੀ ਜਿਹੜੀ ਕਿਰਪਾਨ ਹੈ ਉਹ ਬਾਦਸ਼ਾਹ ਲਿਖਿਆ, ਤੇ ਸੱਚ ਜਾਣੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਪੀਰੀ ਦੀ ਕਿਰਪਾਨ ਤਾਂ ਇਹ ਪ੍ਰਤੀਕ ਵਰਤਿਆ ਹੈ ਕਿ ਰੂਹਾਨੀਅਤ ਨੂੰ ਕਾਣਾ ਵੀ ਇੱਕ ਤਲਵਾਰ ਦੀ ਧਾਰ ਉੱਤੇ ਚੱਲਣਾ। ਹੁਣ ਗੁਰੂ ਅਰਜਨ ਸਾਹਿਬ ਉਹਨਾਂ ਨੇ ਬਚਨ ਕਹਿ, ਬਾਬਾ ਫਰੀਦ ਜੀ ਨੇ ਜਦੋਂ ਪੀਰੀ ਦੀ ਗੱਲ ਕੀਤੀ, ਗੁਰੂ ਅਮਰਦਾਸ ਨੇ ਕਿਹਾ, ਹੁਣ ਆਪ ਬਾਣੀ ਪੜ੍ਹਦੇ ਹੋ ਕਿ ਬਾਬਾ ਅਮਰਦਾਸ ਕਦੀ ਹੱਥ ਵਿੱਚ ਕਿਰਪਾਨ ਪਕੜਦੇ ਕਿਤੇ ਜ਼ਿਕਰ ਆਏ? ਪਰ ਉਹ ਬਾਣੀ ਵਿੱਚ ਕਹਿ ਰਹੇ ਨੇ ਕਿ ਪੀਰੀ ਤੇ ਚੱਲਣਾ ਰੂਹਾਨੀਅਤ ਤੇ ਚੱਲਣਾ ਖੰਡੇ ਦੀ ਧਾਰ ਤੇ ਚੱਲਣਾ ਹੈ। ਪੀਰੀ ਪ੍ਰਤੀਕ ਹੈ ਅੰਦਰ ਦੀ ਰੂਹਾਨੀਅਤ ਦੀ, ਕਿਰਪਾਨ ਪ੍ਰਤੀਕ ਹੈ ਅੰਦਰ ਦੀ ਕਮਾਈ ਦੀ, ਤੇ ਸਾਹਿਬ ਨੇ ਬਾਣੀ ਵਿੱਚ ਕਿਹਾ, ਖੰਨਿਓ ਤਿੱਖੀ ਬਾਹਰੋਂ ਨਿੱਕੀ ਏਕ ਮਾਰਗ ਜਾਣਾ। ਬਾਬਾ ਫਰੀਦ ਸਾਹਿਬ ਨੇ ਕਿਹਾ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਾਈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਲ ਸਵੇਰਾ। ਪੀਰੀ ਦਾ ਸੰਬੰਧ ਰੂਹਾਨੀਅਤ ਨਾਲ ਹੈ ਤੇ ਮੀਰੀ ਦਾ ਸੰਬੰਧ ਬਾਦਸ਼ਾਹ ਨਾਲ ਹੈ। ਦੋ ਕਿਰਪਾਨਾਂ ਮੇਰੇ ਕਿਰਪਾਲੂ ਦਾਤੇ ਨੇ ਪਾਈਆਂ, ਦੋ ਕਿਰਪਾਨਾਂ ਬਦੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ ਹੈ। ਕਹਿਣ ਲੱਗੇ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹ ਕੋਟ ਦਰ ਦਰਵਾਜ਼ਾ ਬਲਕ ਬਕੀਰ ਦੀ, ਨਾਲ ਸਪਾਹੀ ਨੀਲ ਨਲ, ਮਾਰ ਦੁਸ਼ਤਾਂ ਕਰੇ ਤਾਗੀਰ ਦੀ। ਅਖੀਰ ਤੇ ਉਹ ਇੱਥੇ ਪੌੜੀ ਸੰਪੂਰਨ ਕਰਦੇ ਸਨ, ਪਦ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਦੇ ਤਖ਼ਤ ਦੇ ਬਰਾਬਰ, ਉਹਦੇ ਸ਼ਸਤਰ ਦੇ ਬਰਾਬਰ ਤੇ ਉਹਦੀ ਦਸਤਾਰ ਦੇ ਮੁਕਾਬਲੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਪਦ ਕੀ ਹੈ? ਪਦ ਤੇਰੀ ਕੀ ਜਹਾਂਗੀਰ ਦੀ, ਵੇਲੇ ਦੇ ਹਾਕਮ ਨੂੰ ਬੁਲਾ ਰਿਹਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਤੇ ਚਾਰੇ ਜੰਗਾਂ ਵਿੱਚ ਮੇਰੇ ਕਿਰਪਾਲੂ ਦਾਤਾ ਜੀ ਦੀ ਜਿੱਤ ਹੋਈ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੇਵਲ ਜੰਗਾਂ ਹੀ ਨਹੀਂ ਜਿੱਤੀਆਂ, ਉਹਨਾਂ ਦੇ ਜਦੋਂ ਕਿਤੇ ਪਿਆਰ ਦੀਆਂ ਝਲਕੀਆਂ ਦੇਖਣੇ ਹਨ, ਜੋ ਭਾਈ ਸਾਹਿਬ ਨੂੰ ਵੀ ਸੁਣਾ ਕੇ ਗਏ, ਪਿਆਰ ਦੀਆਂ ਝਾਂਕੀਆਂ ਇਹੋ ਜਿਹੀਆਂ ਨੇ ਕਿ ਅੰਦਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬਹਿ ਤੁਰਦਾ ਹੈ। ਕਿਤੇ ਕੋਈ ਪਾਣੀ ਦਾ ਲੋਟਾ ਲੈ ਕੇ ਪੁਕਾਰੀ ਜਾ ਰਿਹਾ ਹੈ, ਕਿਤੇ ਕੋਈ ਡਰੋਲੀ ਘਰ ਬਣਾ ਕੇ ਭਾਈ ਸਾਧੂ ਵਰਗੇ ਜਿਹੜੇ ਨੇ ਉਹ ਪਾਣੀ ਨਾਲ ਪੁਕਾਰਦੇ ਪਏ ਨੇ, ਤੇ ਇੱਧਰ ਕੋਈ ਘਰ ਬਣਾ ਕੇ ਸਾਧੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਕਿਰਪਾਲੂ ਦਾਤਾ ਦੇ ਚਰਨਾਂ ਵਿੱਚ ਘਰ ਵਿੱਚ ਚਰਨ ਪਾਉਣ ਲਈ ਬੇਨਤੀਆਂ ਪਿਆ ਕਰਦਾ ਹੈ। ਮੈਂ ਇੱਕ ਉਦਾਹਰਨ ਆਪ ਨੂੰ ਸਾਂਝੀ ਕਰਨੀ ਚਾਹੁੰਦਾ, ਸੰਕੇਤ ਜਿਹੀ کہ رب عشق خدائے رنگ دیدار کے گرو ہرگوبند صاحب کے جیون وچ وی ایک گرو کے درشن کی تانگ لے کے کشمیر کی دھرتی سے بزرگ مائی بیٹھی سی. وہ اندر دیدار کا ایک رنگ ہے, وہ جا کتوں لگی؟ کشمیر کی دھرتی سے ایک پرچارک گئے سن جنہ دا نام سی بھائی مادھو داس, یہ سوڈی سن. بھائی مادھو داس نے کشمیر بھی جا کے پرچار کیتا تے ایک بزرگ مائی سی, یہ نام اتیاس نے دسیا ہے ماتا بھاگ بھائی, یہ پتر دا نام سی بھائی شیوا رام. روز سنگت بھی جانا تے یہ اگر بے بلتا پرگٹ ہوئی کہ جس گرو کا پرچارک اتنا ٹھنڈ والا ہے, جہدے کول بیٹھے اندر نو سکون ملتا ہے, جس دے بچن سنیا اندر نو ٹکا ملتا ہے, اس گرو دے درشن کتے ہو جان. تے دیکھو جدو کوئی پریم دا کردار بھیجتا ہے, پریم نال پورت ہوندا ہے, تے وہ اپنے اندر ہی پیارے نو کچھ بھیج کرن دے لئی اپنی تیاری کر لیندا ہے. من وچ آیا منا کہ اس گرو دے درشن پائیے, بھائی مادھو نو پوچھا تے اس گرو کے پرچارک نے صدق وان سکھ نے کیا ماں گرو ارجن دیو سچے پاتشاہ شہید ہو گئے, تے پوچھ دیے مائی ہوں اس پیارے دے دیدار کس روپ وچ؟ کہن لگے چھٹم پیر تن گرو ہرگوبند صاحب گرو نانک صاحب دے تخت دے مالک بنے نے, اج کل وہ امرتسر صاحب کی دھرتی تے پاد پہ لاندے نے. مائی نے اگو کچھ نہیں کیا, چپ کر کے اپنی گھر آ گئی. اپنے ہتھیوں نے بستر تیار کیتا تے گرمخور کپڑا تیار کردیا بھی ماں دے مکھ وچ کیول شبد گرو گرو سی. گرو گرو جپدیا واہگرو جپدیا انہیں کپڑا تیار کیتا تے نال اپنے پتر نوں کیا بیٹا سیوا رام کدی گرو ہرگوبند صاحب دے چرناں وچ آپا جڑ کے ارداس کر دئیے تے سچے پاتشاہ آن. میری ہور کوئی سنسار وچ اچھا کامنا نہیں, صرف ایکو من کی بےبلتا ہے کہ چھٹم پیر میرے گھر آئے, میں اپنے ہتھاں نال مرن تو پہلا تن گرو ہرگوبند صاحب کرپالو کے چرناں وچ اپنے والوں چوڑا پیش کر سکاں. حقیقت ایویں بابا فرید صاحب کی اس تک دے ارتھ بالکل چکن گے کہ رتے عشق خدائے رنگ دیدار کے پیارے دے درشنا دی ایک بےبلتا ہے. ایک پاسے بزرگی دوجے پاسے پیارا کتنی دوری تے. جدو مائی نے لوکاں وچ اے گل پرچلت کر دتی کہ تن گرو ہرگوبند صاحب لئی میں بستر تیار کیتے نے, میرے سچے پاتشاہ آن گے میرے گھر وچوں بستر لے کے ضرور جان گے, میں اپنی اکھاں نال انہاں دے تن تے پائے کوئی کپڑا دیکھنا, بستر انہاں دے تن تے پائے کوئی دیکھنا چاہنی ہے. اس ویلے لوکاں نے مذاق اڑایا, کئیاں نے اے وی شبد کہے سن کہ مائی دی عمر زیادہ ہو چکی ہے, گرو ہرگوبند صاحب دا بستر کپڑا لین واسطے اتے آؤ گے. سچ جانیو گرمخو پریم وچ پیچھے ہوئے کل بھی میں بےنتی کیتی سی, بدھی دے تل تے جین والے نو کی پتا پریم دا رس کی ہے؟ بدھی جتھے ختم ہوندی ہے اتھوں پریم دی کھیل شروع ہوندی ہے. جتھے دنیا دیاں چلاکیاں چتڑائیاں وکدیاں نے اتھوں عشق کرن والیاں دا جیون آرمبھ ہوندا ہے. جتھے دنیا دیاں ٹچاں مکدیاں نے سچ جانو اتھوں صدق والیاں دی زندگی پرارمبھ ہوندی ہے. لوکاں کیا مائی کملی ہو گئی اس عمر وچ گرو ہرگوبند صاحب ایتھے آؤ گے یہ بستر لین واسطے؟ منڈے نے پتر نے کارا کہ کیا ماں باہر نہ گل کریا کر, لوگ مینو مزاق کرتے نے کہندے نے تیری مائی کا دماغ ٹھیک ہے, گرو ہرگوبند صاحب کا کوئی پروگرام نہیں, انہوں نے کشمیر کی دھرتی تے کی لین آنا ہے؟ مائی نے ایکو گل کے کہہ لگی پتر سچ جانی, میرا ہردا پکار کے کہندا ہے کہ میرا کرپالو داتا میری بےنتی سن کے ضرور آئے گا, گرو ہرگوبند صاحب ضرور آؤ گے. تے سچ جانو اے ویدنا ایسی سی جیڑی بابا فرید جی نے اپنی بانی وچ پہلا درج کر دی ہے. جدو کسے دے اندر تان ہے, شریر ٹلدا پیا ہے, درشنا دی تڑپ ہے, تے بابا جی دا سی ایک بچن پارنے شریر تے اوہی بڑے پا جدا ذکر انہاں بانی وچ کیتا, تے اندر دی تڑپ دی او مائی دے اندر جیڑی بابا فرید دے امرت سلوک وچوں نکلدی ہے. بچن نے کہ تن سکا پنجر تھیا تڑیا خنڈے کان. اس مائی کا تن بھی جی چاقی مار کے دیکھو سٹ کے پنجر ہو چکا ہے. ہوں جی تڑیا خنڈے کان جو شبد ہیں کان دے ارتھ عام طور پہ چترکار نے کیتے نہیں کہ بابا فرید جی کی تصویر بنائی تے کان جڑے نے انہوں کے ماس نو نوچ دے پے. آپ سیانے بیٹھے ہو کئی شبد گرو گرنتھ صاحب پرتیق وجہ ورتے نہیں پر انہوں کے بھاو ارتھ کچھ ہون. کان کا ارتھ کیول اتنے یہ نہیں کہ بابا فرید جی دیا تلیاں کا ماس جو ہے وہ کان چون چون کے کھانا ہے. کان کا ارتھ من بھی ہے, کان کا ارتھ بڑھےپا بھی ہے, تے کان کا ارتھ کال سما بھی کیتا ہے. جب اسی بابا کبیر جی کا بچن پڑھنے اڈرو نہ تازا کارے دیکھ ملی جائے اپنے رام پیارے, اتے ارتھ ہے کہ کان چ ٹکا نہیں کہہ لگے ہے کالے کاواں جے تو اڈنا ہی ہے تے اس پاسے نو اڈ جدن میرے پیارے دے آن دی خبر ہے. یہ بھاو ارتھ ہے ہے کالے منن کئی جنما دی کالخ لے کے بیٹھیا تیرے وچ پٹکنا ہے تو ٹکنا نہیں. جے تیرا اڈن دا چت کرتا ہے تے پدارتھاں والا اڈ اڈ اس پاسے جس پاسوں میرے پیارے دے آن دی سوئے ملی. اڈو نہ تازہ تارے بیٹھ ملی جائے اپنے رام پیارے. ہوں جدو یہ ارتھ بھائی سے بھائی ویر سنگھ جی انہوں نے کیتے کہ تن سکا شریر یہو جہ بن گیا بڑھےپے کر کے تن سک گیا ہے. ایک میں کل بھی بےنتی کی شاید کہ واسنا بڑھےپے دے نال واسنا کدی بڈی نہیں ہوئی. چیتے رکھو جے بڑھےپے وچ واسنا کدی کمزور نہیں پی تن دا بڑھےپا پاوے آ جائے پر اندر دی سکھ بھی کدی کمزور نہیں پی اندر دی پریت کدی پتلی نہیں پائے گی. شبد ورتے نے تن سکا سمے نے میرے تن نو بالکل سکا دیتا ہے. پنجر کیا پنجر بن گیا ہے ہڈیاں دسدیاں نہیں. تلیاں کنڈے کاغ کاغ دا ارتھ کال ہے سما ہے. بھائی ویر سنگھ ارتھ کر رہے نے کہ سمے دے کان نے میرے تن دے جسم نو نوچ دیتا ہے تے بالکل پنجر بن گیا ہے. تن سکا پنجر تھرا کیا تلیاں کنڈے کاغ اجے سو رب نہ بوڑیو دیکھ بندے کے پاس اجے تک پیارا آیا نہیں. پھر اگلا بچن نہ کیتا کاغا اے کال ہے سمے ہے کان میں سارے تن نو تو نڈھال کر دے. میرے پیر پاویں نہ چلن میں صبر کر لواں گا. میرے ہتھاں نو پاویں لوٹا سرانے پیا ہویا سینکڑے کو دور دسے میں اے بھی برداشت کر لواں گا. کہنے لگے میرے ہاتھ رہ جان پیر رہ جان کن رہ جان میری جیب بھی رہ جائے پر ہے سمے ہے وقت ہے کال ایک کرپا کری میرے دیدیاں دی جوت نہ جے کھو کے لے جائے کیونکہ مینوں اجے بھی پیارے دے آن دی تاب ہے جے آ گیا میری اکھاں دے دیدار کر لے. صاحب نے امرت بچن کہنے کہن لگے کاغذ کرم کنڈولیا رکھتے عشق خدائے رنگ دیدار کے دونوں پاک ہاتھ لینے میں شبد دی وچار بھی تے گرو ہرگوبند صاحب دا پرب رتے عشق خدائے رنگ دیدار کے کاغذ کرم کنڈولیا سگلا کھایا ماس یہ دو مہینا مت شویو پھر دیکھن کی آس. مینو اجے پیارے دے دیکھن دی تانگ ہے تے جڑا عشق وچ رتا ہے وہ تا بینتی کر کے کہندا بہتے پھیر پئے کرپن کو. اج اس مان دی اوستھا ہے گرو ہرگوبند صاحب کی بہتے پھیر پئے کرپن کو اب کچھ کرپا کی جائے. ہو دیال درشن دیو اپنا ایسی بخش کری جائے. اج اندر دی بے بلتا ہے اوہا پریم پری کنک مانک گاج موتین لالن نہ نہ نہیں. میں سونا نہیں چاہیے ہیرے نہیں چاہیے موتی نہیں چاہیے کیول چاہیے ہے اوہا پریم پری پیارے دا پیار. اوہا پریم پری کنک مان گج موتی لالن نہ 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 نہیں. راج نہ پاگ نہ حکم نہ سادن کچھ کچھ نہ چاہی چرنن سرنن سنتن بندن سکھو سکھ پاہی. میرے تے کرپا کر مینو اپنے چرنا دی شرم دے بندگی کرن والیاں دی صدق بخش. بائی نے جدو بےنتی کی پتر میری گل تے تو یقین کری تن گرو ہرگوبند صاحب ضرور آؤ گے. تے جیوں جیوں پیارے دی بےگلتا اندر پرگٹ دیے سنت جانو اس پیاس دا رس ہی کچھ ہور ہے. اصل وچ شریر دی پیاس لگے جتوں میں ارمتا کیتی ہے. پانی دی پیاس بندے نو موت دے نو بھی سر دیندی ہے. رب نو ملن دی پیاس بندے نو سدیو کال جیون بخش دیندی. اس پیاس وچ کنا کو آنند ہے, کنا کو سکھ ہے. تے جدے اندر پیاس ہے وہ دا اندر سچ جانو کدی اکدا نہیں تھکدا نہیں. بھائی صاحب بھائی گرداس جی نے ایک بہت پیارا بچن کیا ہے. کہن لگے لوکی کمرے کہندے نے جڑے عشق وچ رتے, کہن گے بار بار ایکو گل کیوں. بھائی صاحب کہندے نے مچھی پانی وچ رہندی ہے. کدی کوئی اے بندہ کہے مچھی کئی پشتاں تو کئی صدیاں تو جس دن رب نے تینوں سرجیا تے پانی بنایا ہے تو پانی وچ رہندی ہے. کدی تیرا چت کدی تیرا من کدی تیرا اندر اس پانی تو اکتایا نہیں. کدی تیرا چت نہیں کیتا میں پانی نو چھڈ کے باہر کسے باغ دی سیر کرا کسے پہاڑ دے شکر تے جاواں. کہن لگے مچھی صدیاں تو پانی وچ رہندی ہے, ساری زندگی پانی وچ ہے, پر پانی وچ رہ کے بھی وہ پانی نال کدی پیار نہیں گٹیا. کمل دا پھل کھڑدا ہے پورے آ کے بہندے نے, کمل دا پھل پنکھڑیاں سمیٹتا ہے پورے ختم ہو جاندے نے, پر کدی بھی پوریاں نے اے نہیں کیا کہ اج تو بعد کمل دے پھل کو نہیں جانا. وہ اج تک اکے ہی نہیں, پانے پھل نے انہاں نوں موت دی جھولی وچ پایا, وہ تاں ہی پھل تو قربان پے ہوندے. پنچھی آکاش وچ روز اڈدا ہے, کدی کسی پنچھی نے نہیں کیا اج میں آکاش وچ نہیں اڈنا. کئی سال ہو گئے اڈدیاں, آکاش وچ اڈدے کوئی پنچھی ترپت نہیں, پانی وچ پئی کوئی مچھی ترپت نہیں, وہی پیاس ہور ودھ رہی ہے. پیاریو ہرن کنڈے کھیڑے دی آواز سن کے قربان ہو جاندا ہے پر ترپتی نہیں. جس گرمخ دے اندر رب نو ملن دا عشق تے اودے دیدار دی تان وچ بیٹھا ہے, شریر تا ٹل جائے گا پر او دے اندر والا نہیں کدی بھی پرانا نہیں ہوتا. بھائی صاحب بھائی گرداس جی نے بچن کہے نے, کہن لگے سرل نواس جیسے مین کی نہ کٹ ہے روچ دیپک پرگاس کٹ ہے پریت نہ پتنگ کی. کدے پتنگے سردے ہوئے کہندے نے کہ اج تو بعد اسی لائٹ کول نہیں جانا, دیوے کول نہیں جانا. کہن لگے سرل نواس جیسے مین کی نہ کٹ ہے روچ دیپک پرگاس کٹ ہے پریت نہ پتنگ کی. اس میں سباس جیسے ترپت نہ مدب کو اڈت آس نہ کٹے نہ بہن کی. آخر تے بچن کہن لگے کٹا کن کور مور چاتر کرد ہے الاس, نات بات سن رت کٹے نہ قرآن کی, تیسے پرے پریم رس رس کر رسال سنت کٹت نہ ترشنا پربل انگ انگ کی. انہ دے انگ انگ وچ پیارے نو ملتی تر پیدا ہو جاندی. بزرگ مائی ایک ارداس کر کے بہ گئی تن گرو ہرگوبند صاحب جو گرمخ ساکھی سنا رہے سن, یہ بھی اسے علاقے دی گھٹنا ہے. تن گرو ہرگوبند صاحب اس بڈھی دی آواز دا لوکاں مذاق اڈایا ہے, تسی کرپا کر کے اپنے درشنا دی تلک بخش دیو. گرمخو سما لنگیا ہے, میرے کرپالو داتا چھٹم پیر پاری گرو پرپکاری گرو تے پریمیاں نو سینے نہ لان والے سچے پاتشاہ امرتسر دی دھرتی تو کشمیر دی دھرتی نو چل پئے. جدو کشمیر وچ اے خبر پہنچی ہے کہ تن گرو ہرگوبند صاحب کرپالو اس دھرتی تے رحمتا ورسان آئے نے, تے کسے نے جا کے اے وی دس دتا بھائی سیوا رام سنیا ہے گرو ہرگوبند صاحب کشمیر دی دھرتی تے اپنے مبارک چل پان آ رہے. بھائی سیوا رام نے جا کے مائی نو دسیا, ماں کہ جس سچے پاتشاہ دی تو روز اداساں کرنی ہے, اج میری پیری دا داتا بے پرواہ گرو اس کشمیر دی دھرتی تے اپنے مبارک چرن پان آیا ہے. تن گرو ہرگوبند صاحب بنا کسے تو پوچھن دے اس مائی دے گھر آپ چل کے گئے. پیاریو اندر دا عشق ہووے سہی, اندر دا پیار ہووے سہی, تے پیارا کیوں نہیں آ کے رحمتا ورسائے گا. کیونکہ جدو اگر اپنی دبدا وچ ہوے پتہ نہیں آنا ہے کہ نہیں آنا, پتہ نہیں میر ہوے گی کہ نہیں ہوے گی. نہیں سچ جانیو دبدا تے بھرم وچ پئے ہوئے ہردے کدی بھی جگیا سونی بن سکتے. جڑا ایک پاسے لگ جائے کہ انہیں آنا ہی آنا ہے, ਜਿਸ ਨੂੰ ਕੱਲ ਤੱਕ ਲੋਕ ਮਜ਼ਾਕ ਕਰਦੇ ਸਨ, ਨਾਮ ਸੀ ਮਾਈ ਭਾਗ ਭਰੀ, ਅੱਜ ਉਹਦੇ ਭਾਗ ਜਾ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਉਹਦੇ ਘਰ ਵੀ ਜਾ ਪਹੁੰਚੇ, ਆਵਾਜ਼ ਦਿੱਤੀ, ਮਾਂ ਸ਼ਬਦ ਸੁਣਿਆ, ਬਜ਼ੁਰਗ ਮਾਈ ਬਾਹਰ ਆਈ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਸਿੱਖ ਸੰਗਤ ਮਾਤਾ ਦੇ ਘਰ ਆ ਪਹੁੰਚੀ। ਗੁਰੂ ਹਰਗੋਬਿੰਦ ਸਾਹਿਬ ਕਿਰਪਾ ਨੂੰ ਮੇਰਾ ਦੇ ਦਾਤੇ ਉਹਨਾਂ ਲਈ ਸੋਹਣਾ ਆਸਣ ਬਣਾ ਕੇ ਜਦੋਂ ਵਿਰਾਜਮਾਨ ਹਜ਼ੂਰ ਹੋਏ ਨੇ ਤੇ ਆਵਾਜ਼ ਦਿੱਤੀ, ਮਾਂ ਦਾ ਅਸਲ ਵਿੱਚ ਗਲਾ ਰੁਕ ਚੁੱਕਾ ਸੀ। ਸੱਚ ਜਾਣੋ, ਪਿਆਰ ਕਰਨ ਵਾਲੇ ਦੀਆਂ ਅੱਖਾਂ ਹੀ ਪ੍ਰਬੋਲਦੀਆਂ ਨੇ, ਉਹਦੇ ਗਲੇ ਦਾ ਬੋਲ ਖਤਮ ਹੋ ਜਾਂਦਾ। ਅੱਖਾਂ ਵਿੱਚੋਂ ਸ਼ਮ ਸ਼ਮ ਕਰਕੇ ਨੀਰ ਵਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿ ਲੱਗੇ, ਮਾਂ ਤੁਸੀਂ ਯਾਦ ਕੀਤਾ, ਅਸੀਂ ਆ ਪਹੁੰਚੇ, ਲਿਆ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਕੱਪੜਾ ਚੋਲਾ, ਅੱਜ ਮੈਂ ਤੇਰਾ ਚੋਲਾ ਪਾਉਣ ਵਾਸਤੇ ਤੇਰੇ ਘਰ ਵਿੱਚ ਆ, ਅੱਜ ਮੈਂ ਚੋਲਾ ਵਸਤਰ ਪਾਉਣ ਲਈ ਤੇਰੇ ਕੋਲ ਆਇਆ ਵਾਂ। ਬਜ਼ੁਰਗ ਮਾਈ ਨੇ ਕੰਬਦੇ ਹੋਏ ਹੱਥਾਂ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੇ ਵੱਲੋਂ ਚੋਲਾ ਸਮਰਪਿਤ ਕੀਤਾ। ਕਿਰਪਾਲੂ ਦਾਤਾ ਜੀ ਨੇ ਉਸ ਚੋਲੇ ਨੂੰ ਆਪਣੇ ਤਨ ਤੇ ਪਾਇਆ ਤੇ ਸਿੱਖ ਤਵਾਰੀ ਕਹਿੰਦੀ ਹੈ ਕਿ ਮਾਤਾ ਭਾਗ ਭਰੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ, ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੇਰੇ ਜੀਣ ਦੀ ਅੱਜ ਇੱਛਾ ਖਤਮ ਹੋ ਗਈ ਹੈ, ਹੁਣ ਜੀਣ ਦਾ ਕੋਈ ਅਰਥ ਨਹੀਂ, ਜਿਸ ਚੀਜ਼ ਨੂੰ ਮੈਂ ਜਿਸ ਰਹਿਮਤ ਨੂੰ ਮੈਂ ਭਾਲਦੀ ਤਾਂ ਤੁਸੀਂ ਵੇਰ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਹੀ ਮਾਤਾ ਭਾਗ ਭਰੀ ਨੇ ਆਪਣੇ ਚੋਲੇ ਨੂੰ ਤਿਆਗ ਦਿੱਤਾ, ਆਪਣੇ ਸਰੀਰ ਨੂੰ ਤਿਆਗ ਕੇ ਚਲੀ ਗਈ। ਤੇ ਸਿੱਖ ਇਤਿਹਾਸ ਗੁਰੂ ਇਤਿਹਾਸ ਇਹ ਕਹਿੰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਨੇ ਆਪ ਆਪਣੇ ਹੱਥਾਂ ਨਾਲ ਉਸ ਮਾਂ ਦੀ ਚਿਖਾ ਚਿਣੀ। ਪ੍ਰੋਫੈਸਰ ਸਾਹਿਬ ਸਿੰਘ ਤਾਂ ਲਿਖਦੇ ਨੇ ਬਾਬਾਣੀਆਂ ਕਹਾਣੀਆਂ ਵਿੱਚ ਕਿ ਮਾਂ ਨੇ ਜਦੋਂ ਉਹਦੀ ਚਿਖਾ ਚੁਣੀ ਗਈ ਮਾਤਾ ਦੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਦੀ ਚਿਖਾ ਨੂੰ ਆਪਣੇ ਹੱਥੀ ਅਗਨ ਦਿਖਾਈ ਸੀ। ਹੁਣ ਇੱਕ ਬਜ਼ੁਰਗ ਮਾਂ ਜੇ ਤਾਂ ਲੈ ਕੇ ਬੈਠੀਏ ਸਿੱਖਾਂ, ਗੁਰੂ ਤਾਂ ਜੁਗੋ ਜੁਗ ਅਟਲ ਹੈ, ਗੁਰੂ ਹਰਗੋਬਿੰਦ ਸਾਹਿਬ ਤਾਂ ਅੱਜ ਵੀ ਹੈ, ਬਸ ਸੱਚ ਜਾਣੀ ਮਾਈ ਭਾਗ ਭਰੀ ਵਰਗੇ ਸ਼ਰਧਾ ਤੇ ਅਤੀਤ ਨਜ਼ਰ ਨਹੀਂ ਆਉਂਦੀ। ਭਾਵਨਾ ਬਿਨਾ ਬਾਬਾ ਫਰੀਦ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਪਿਆਰੇ ਦੇ ਇਸ਼ਕ ਵਿੱਚ ਰੱਤੇ ਨੇ ਉਹਦੇ ਦੀਦਾਰ ਦੀ ਤਾਂਘ ਲੈ ਕੇ ਬੈਠੇ ਨੇ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਪਿਆਰੇ ਉਹ ਮੁਬਾਰਕ ਨੇ ਪਰ ਅਗਲੀ ਤੋਂ ਵੀ ਚੇਤੇ ਰੱਖਿਓ, ਬਿਸਰਿਆ ਜਿਨ੍ਹਾਂ ਨਾਮ ਤੇ ਭੂਵੇਂ ਪਾਰਥੀ, ਜਿਨ੍ਹਾਂ ਨੂੰ ਰੱਬ ਭੋਜੈ। ਕਹਿਣ ਲੱਗੇ, ਉਹ ਬੰਦੇ ਜ਼ਮੀਨ ਉੱਤੇ ਬੁੱਢ ਨੇ, ਉਹ ਧਰਤੀ ਦੇ ਉੱਤੇ ਭਾਰ ਨਹੀਂ। ਤੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਧਰਤੀ ਨੇ ਇੱਕ ਦਿਨ ਪਰਮਾਤਮਾ ਦੇ ਚਰਨਾਂ ਵਿੱਚ ਫਰਿਆਦ ਕੀਤੀ ਸੀ, ਭਾਰ ਕਿੰਨਾ ਦਾ ਹੈ। ਕਹਿਣ ਲੱਗੀ, ਹੇ ਪ੍ਰਭੂ ਮੇਰੇ ਭਾਰ ਨੂੰ ਖਰੋ, ਮੇਰੇ ਭਾਰ ਨੂੰ ਮੇਰੇ ਤੋਂ ਦੂਰ ਕਰੋ। ਭਾਈ ਸਾਹਿਬ ਦੇ ਖਿਆਲ ਨੂੰ ਤੇ ਪਰਮਾਤਮਾ ਨੇ ਰੱਬ ਨੇ ਪੁੱਛਿਆ ਕਿ ਤੇਰੇ ਉੱਤੇ ਭਾਰ ਕਿਸ ਦਾ, ਕੀ ਆ ਜਿਹੜੇ ਉੱਚੇ ਉੱਚੇ ਪਹਾੜ ਨੇ, ਕੀ ਇਹਨਾਂ ਦਾ ਪਹਾੜ ਪਹਾੜਾਂ ਦਾ ਭਾਰ ਹੈ ਤੈਨੂੰ, ਕੀ ਉੱਚੇ ਉੱਚੇ ਜਿਹੜੇ ਲੋਕਾਂ ਨੇ ਘਰ ਬਣਾਏ ਨੇ, ਉੱਚੀਆਂ ਉੱਚੀਆਂ ਬਿਲਡਿੰਗਸ ਨੇ, ਕੀ ਇਹਨਾਂ ਦਾ ਭਾਰ ਹੈ ਤੈਨੂੰ। ਕਹਿਣ ਲੱਗੀ, ਪਹਾੜਾਂ ਦਾ ਪਰਬਤਾਂ ਦਾ ਘਰਾਂ ਦਾ ਮੈਨੂੰ ਭਾਰ ਨਹੀਂ। ਕਹਿਣ ਲੱਗੇ, ਫਿਰ ਕੀ ਤੈਨੂੰ ਭਾਰ ਹੈ ਇਸ ਸਮੁੰਦਰ ਦਾ, ਨਦੀਆਂ ਨਾਲਿਆਂ ਦਾ ਜਿਹੜੇ ਤੇਰੀ ਹਿੱਕ ਤੇ ਵਗਦੇ ਨੇ। ਕਹਿਣ ਲੱਗੀ, ਮੈਨੂੰ ਪਾਣੀ ਦੇ ਸੋਮਿਆਂ ਦਾ ਭਾਰ ਕੋਈ ਨਹੀਂ। ਕਹਿਣ ਲੱਗੇ, ਤੈਨੂੰ ਭਾਰ ਹੈ ਇਹਨਾਂ ਪਸ਼ੂਆਂ ਦਾ, ਪੰਛੀਆਂ ਦਾ, ਮਨੁੱਖਾਂ ਦਾ, ਜੀਵਾਂ ਦਾ, ਜੰਤਾਂ ਦਾ, ਕੀੜਿਆਂ ਮਕੌੜਿਆਂ ਦਾ। ਕਹਿਣ ਲੱਗੀ, ਮੈਨੂੰ ਇਹਨਾਂ ਦਾ ਵੀ ਭਾਰ ਨਹੀਂ। ਕਹਿਣ ਲੱਗੇ, ਫਿਰ ਤੈਨੂੰ ਭਾਰ ਹੈ ਇਹਨਾਂ ਲੱਦੇ ਹੋਏ ਫਲਾਂ ਨਾਲ ਰੁੱਖਾਂ ਦਾ, ਜਿਹੜੇ ਬਾਗ ਨੇ ਰੁੱਖ ਨੇ ਇਹਨਾਂ ਦਾ ਭਾਰ। ਕਹਿਣ ਲੱਗੀ, ਇਹਨਾਂ ਦਾ ਭਾਰ ਨਹੀਂ। ਫਿਰ ਰੱਬ ਦੀ ਪੁੱਛਦੇ ਨੇ, ਭਾਰ ਕਿਦਾਂ? ਕਹਿਣ ਲੱਗੇ, ਨਾ ਕਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਕਿਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਕਿਸ ਭਾਰੇ ਸਾਇਰਾਂ ਨਦ ਵਾਹ ਬਹੰਦੇ, ਨਾ ਕਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ, ਨਾ ਕਿਸ ਭਾਰੇ ਜੀ ਜੰਤ ਆ ਗੰਤ ਫਿਰੰਦੇ। ਪੁੱਛਿਆ, ਤੈਨੂੰ ਭਾਰ ਕਾਹਦਾ? ਕਹਿਣ ਲੱਗੀ, ਸੱਚ ਜਾਣੀ ਮੇਰੀ ਹਿੱਕ ਤੇ ਜਦੋਂ ਤੇਰੇ ਨਾਮ ਨੂੰ ਭੁੱਲਣ ਵਾਲਾ ਪੈਰ ਰੱਖਦਾ ਹੈ, ਜਿਹੜਾ ਤੇਰੇ ਨਾਮ ਤੋਂ ਮਨੁੱਕਰ ਹੋ ਗਿਆ ਉਸ ਅਕਿਰਤ ਧਨ ਦਾ ਹੀ ਮੇਰੇ ਉੱਤੇ ਭਾਰ ਹੈ। ਸਤ ਜਾਣੋ ਧਰਤੀ ਤੇ ਬੁੱਝ ਨੇ, ਨਾ ਕਿਸ ਭਾਰੇ ਪਦ ਤਾਂ ਅਸਮਾਨ ਕਰਦੇ, ਨਾ ਕਿਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਕਿਸ ਭਾਰੇ ਸਾਇਰਾ ਨਦ ਬਾਹਰ ਵਹੰਦੇ, ਨਾ ਕਿਸ ਭਾਰੇ ਜੀ ਜੰਤ ਆਗੰਤ ਕਰਦੇ, ਨਾ ਕਿਸ ਭਾਰੇ ਤਰਵਰਾ ਫਲ ਸੁਮਲ ਪਲੰਦੇ, ਭਾਰੇ ਭੂਈ ਅਕਿਰਤ ਕਣ ਮੰਦੀ ਹੁਣ ਮੰਦੇ, ਵਿਸਰਿਆ ਜਿਨ ਨਾਮ ਤੇ ਭੂਵੇ ਭਾਰ ਸੀਏ ਤੇ ਜਿਨ੍ਹਾਂ ਨੂੰ ਰੱਬ ਭੁਲਜੈ। ਹੁਣ ਸਾਡੇ ਨਜ਼ਰੀਆ ਤੇ ਇਹੀ ਹੈ ਨਾ ਗੁਰਮੁਖੋ, ਗੁਰੂ ਦੀ ਅੱਖ ਤੇ ਦੁਨੀਆਦਾਰ ਦੀ ਅੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਅਸੀਂ ਚੁੱਕ ਜਾਂਦੇ ਹਾਂ ਜਿਹਦੇ ਕੋਲ ਚਾਰ ਟਕੇ ਹੋਣ, ਅਸੀਂ ਖੁਸ਼ਾਮਦ ਕਰਦੇ ਹਾਂ ਜਿਹਦੇ ਕੋਲ ਪਗੜੀ ਹੋਵੇ। ਪਰ ਮੇਰੇ ਗੁਰੂ ਜੀ ਨੂੰ ਪੁੱਛ ਕੇ ਦੇਖੋ, ਕਹਿਣ ਲੱਗੇ ਜਿਸ ਬੰਦੇ ਨੇ ਰੱਬ ਨੂੰ ਭੁਲਾ ਦਿੱਤਾ ਸੱਚ ਜਾਣੋ ਉਹ ਸਵਰਗ ਲੋਕ ਵਿੱਚ ਵੀ ਆਪਣੇ ਘਰ ਬਣਾ ਲਏ, ਉਹਨੂੰ ਨਰਕ ਦੀ ਅੱਗ ਤੋਂ ਕੋਈ ਨਹੀਂ ਬਚਾ ਸਕਦਾ। ਉਹ ਸਵਰਗ ਲੋਕੀ ਬੰਦਾ ਵੀ ਧਰਤੀ ਤੇ ਪਾ। ਅਸੀਂ ਬਚਨ ਪੜ੍ਹਦੇ ਹਾਂ ਬਸੰਤ ਸਵਰਗ ਲੋਕ ਹੈ ਜਿਸ ਤੇ ਪ੍ਰਿਥਵੀ ਨਾਮ ਖੰਡਣ ਹੈ। ਲੋਕ ਕਹਿਣਗੇ ਬੱਲੇ ਬੱਲੇ ਦੇ ਵਰਗਾ ਬੰਦਾ ਹੀ ਕੋਈ ਨਹੀਂ। ਮੇਰੇ ਗੁਰੂ ਸਾਹਿਬ ਕਹਿੰਦੇ ਬੰਦਾ ਕਾਦਰ ਧਰਤੀ ਤੇ ਬੋਝ ਬਣਿਆ ਹੋਇਆ। ਬਸੰਤ ਸਵਰਗ ਲੋਕ ਹੈ ਜਿੱਤੇ ਪ੍ਰਿਥਵੀ ਨਵ ਖੰਡਣੇ, ਬਿਸਰੰਤ ਹਰ ਗੋਪਾਲ ਹੈ ਬਿਸਰਿਆ ਜਿਨ ਨਾਮ ਤੇ ਭੂਵੇ ਭਾਰ ਥੀਏ, ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੇ, ਕੌਟਕ ਕੋਟ ਤਮਾਸ਼ੀਆਂ ਚਿਤ ਨਾ ਆਵਸ ਨਾਮ। ਉਹ ਬੰਦਾ ਕਹਦਾ ਕਹਿਣ ਲੱਗੇ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ, ਹਾਂ ਬਿਸਰਿਆ ਜਿਨ ਨਾਮ ਤੇ ਭੂਵੇ ਭਾਰ ਥੀਏ, ਬਿਨ ਸਿਮਰਨ ਦਿਨ ਰੈਨ ਬਿਰਥਾ ਵਿਹਾਏ, ਮੇਰ ਬਿਨਾ ਜਿਉ ਖਿੱਚ ਗਏ। ਜੇ ਰੱਬ ਭੁੱਲ ਗਿਆ ਸਾਹਿਬ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਬਿਸਰਿਆ ਜਿਨ ਨਾਮ ਤੇ ਭੂਵੇ ਭਾਰ ਥੀਏ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਵਾਂ ਵਿਆਪਤਾ ਜਾਂ ਕੋ ਉਹ ਤੁਹਾਰੀ। ਉਹ ਬੰਦਾ ਭਾਰ ਕੀ ਹੋ ਜੇ, ਕਹਿਣ ਲੱਗੇ ਜਿਹੋ ਜੀ ਸੱਪ ਦੀ ਉਮਰ ਉਹ ਜੀ ਉਹਦੀ ਉਮਰ, ਸੱਪ ਧਰਤੀ ਤੇ ਰਹਿੰਦਾ ਤੇ ਜ਼ਹਿਰ ਘੋਲਦਾ ਹੈ, ਰੱਬ ਤੋਂ ਵਿਛੜਿਆ ਹੋਇਆ ਰਹਿੰਦਾ ਤੇ ਉਹ ਵਿਕਾਰਾਂ ਦੀ ਜ਼ਹਿਰ ਹੀ ਦਿਨ ਰਾਤ ਖਾਈ ਜਾ ਰਿਹਾ। ਕਹਿਣ ਲੱਗੇ ਬਿਨ ਸਿਮਰਨ ਜੋ ਜੀਵਨ ਬਲਨਾ, ਸਰਬ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕੁਮਾਰ ਹੈ, ਬਿਸਰਿਆ ਜਿਨ ਨਾਮ ਤੇ ਭੂਵੇ ਭਾਰ ਥੀਏ, ਨਵ ਖੰਡਨ ਕੋ ਰਾਜ ਕੁਮਾਰ ਅੰਤ ਚਲੇ ਗੋ ਹਾਰੀ। ਰੱਬ ਜਿਨ੍ਹਾਂ ਨੂੰ ਭੁੱਲ ਗਿਆ ਉਹ ਧਰਤੀ ਦੇ ਉੱਪਰ ਬੋਝ ਨੇ। ਹੁਣ ਬਾਬਾ ਜੀ ਪਹਿਲੇ ਵਚਨ ਕਰਦੇ ਨੇ, ਕਹਿਣ ਲੱਗੇ ਦਿਲੋਂ ਮੁਹੱਬਤ ਜਿਨ, ਜਿਹੜੇ ਰੱਬ ਨੂੰ ਦਿਲੋਂ ਇਸ਼ ਕਰਦੇ ਸਹੀ ਸੱਚਿਆ, ਅਸਲ ਵਿੱਚ ਉਹ ਸੱਚੇ ਨੇ। ਕਈ ਵਾਰੀ ਹੁੰਦਾ ਕੀ ਹੈ, ਪ੍ਰੀਤ ਦੇ ਸ਼ਬਦ ਵਰਤੇ ਜਾਂਦੇ ਨੇ ਪਰ ਅੰਦਰ ਪ੍ਰੀਤ ਨਹੀਂ। ਮੇਰਾ ਰੱਬ ਮਿਹਰ ਕਰੇ ਕਿ ਜੋ ਕੁਝ ਅਸੀਂ ਬਾਹਰੋਂ ਕਹਿੰਦੇ ਹਾਂ ਉਹ ਅੰਦਰੋਂ ਹੋ ਜਾਈਏ। ਗੁਰਮੁਖੋ, ਗੁਰੂ ਅਮਰਦਾਸ ਦੇ ਦੋ ਬਚਨ ਤੁਸੀਂ ਪੜ੍ਹਦੇ ਹੋ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਵੇ ਹਾਰਿਆ। ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੂਏ ਵਿੱਚ ਹਾਰ ਦਿੱਤਾ, ਜਿਹੜੇ ਬਾਹਰੋਂ ਕੁਛ ਤੇ ਅੰਦਰੋਂ ਕੁਛ। ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਔਰੰਗਜ਼ੇਬ ਨੂੰ ਕਹੇ ਸਨ, ਕਹਿਣ ਲੱਗੇ ਹਕੀਕਤ ਵਿੱਚ ਮਰਦ ਕੇਵਲ ਹੋਵੇ ਜੋ ਪੇਟ ਵਿੱਚ ਹੋਵੇ, ਉਹ ਮੂੰਹ ਤੋਂ ਕਹੇ ਜੋ ਮੂੰਹ ਵਿੱਚ ਹੋਵੇ ਉਹ ਆਪਣੇ ਅੰਦਰ ਰੱਖੇ। ਜਿਹੜਾ ਮੂੰਹ ਤੋਂ ਕੁਛ ਤੇ ਅੰਦਰੋਂ ਕੁਛ ਹੈ, ਹਕੀਕਤ ਵਿੱਚ ਉਹ ਮਰਦ ਖਾਣ ਦਾ ਵੀ ਹੱਕਦਾਰ। ਸਾਹਿਬ ਨੇ ਕਿਹਾ ਹਮੂ ਮਤ ਬਾਇਦ ਸ਼ਬਦ ਸੁਖਨ ਵਰ, ਮਰਦ ਉਹ ਜਿਹੜਾ ਸੁਖਨ ਕਾ ਪੱਕਾ, ਮਰਦ ਉਹ ਜਿਹੜਾ ਕੌਲ ਕਾ ਪੱਕਾ। ਤੇ ਮੇਰੇ ਗੁਰੂ ਨੇ ਕਿਹਾ ਕਿ ਜੋ ਮੂੰਹ ਤੋਂ ਕਹਿੰਦਾ ਉਹ ਅੰਦਰੋਂ ਬਣ। ਰੱਬ ਨੂੰ ਇਸ਼ਕ ਦੀਆਂ ਗੱਲਾਂ ਕਰਨ ਦੀ ਗੱਲ ਕਰਨਾ, ਪਰ ਖਿਮਾ ਕਰਿਓ ਸਾਡੀ ਅਵਸਥਾ ਤਾਂ ਬਣ ਗਈ ਹੈ ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੂਦਾ ਕਾਲੀਆਂ ਬਾਹਰ ਚਿਤਵੀਆਂ, ਰਿਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰੱਤੀਆਂ ਮਾਣੇ ਸੁਖ ਰਲੀਆਂ, ਜਿਨ ਮਨ ਹੋਰ ਨੂੰ ਹੋਰ ਸੇ ਕਾਂਢੇ ਕੱਚਿਆ। ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਹਮੂ ਮਰਦ ਬਾਹਰ ਦੀ ਸਵਾਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰਦਾ ਹਾਨੇ ਦਿਗਰ। ਜਿਹੜਾ ਮੂੰਹ ਵਿੱਚ ਕੁਝ ਰੱਖੇ ਤੇ ਪੇਟ ਵਿੱਚ ਕੁਝ ਰੱਖੇ, ਸੱਚ ਜਾਣੀ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਤਖਤ ਦਾ ਮਾਲਕ ਕਹਿੰਦੇ, ਦਾਨਿਆਂ ਦੀ ਨਜ਼ਰ ਵਿੱਚ ਤਾਂ ਤੈਨੂੰ ਮਰਦ ਖਾਣ ਦਾ ਵੀ ਹੱਕ ਹੈ, ਤੇਰੇ ਪੇਟ ਵਿੱਚ ਕੁਝ ਮੂੰਹ ਵਿੱਚ ਕੁਝ ਕਹਿ ਰਹੇ। ਬਾਬਾ ਫਰੀਦ ਸਾਹਿਬ ਕਹਿੰਦੇ ਅਸਲੀ ਰੱਬ ਦੇ ਆਸ਼ਕ ਨੇ ਦਿਲੋਂ ਮੁਹੱਬਤ ਜਿਨ, ਜਿਹੜੇ ਦਿਲੋਂ ਪਿਆਰ ਕਰਦੇ ਨੇ, دل و محبت کرنے والے کہتے ہیں کہ ساچی پریت دل و محبت جن ساچی پریت ہم تم سے جوری تم سے جور اور سنتوری سچی پریت والے تا بہانہ نہیں بنا دے وہ کہتے ہیں جو تم گرور تو ہم مورا تو پہاڑ بن میں مور بن کے تیرے تے پہلا پانگ جو تم چند تو ہم پہن ہیں چکورا تھی چندر نہ بنو میں چکور بن کے ساری رات تیرے دیدار پاگا یہ دل و محبت جگ جو تم چند تو ہم پہ ہیں چکورا جو تم گرور تو ہم مورا جو تم چند تو ہم پہ ہیں چکورا جو تم دیورا تو ہم باتی جو تم تیرک تو ہم جاتی جس سچ جانی تو دیوا بنے میں پتنگا بن کے آوا تو یاتری بنے تو تیرک بنے میں تیرے کو یاتری بن کے آوا ساری لوگ کے گل کہیں دے سن کئی بڑی مچھر بھی پتنگے دی ریت کر لگ پیندا ہے عشق کرن والے رب نو پیار کرن والیاں دیا ریساں لوگ کر دے نے پر پیار کسے ٹانے ٹانے وچ ہے میرے ستگرو نے بانی وچ ایک پرمان دتا ہے میں سنکھے وچ کہہ جاواں کہ سروور دا جھیل دا کنارا ہے دو چٹے رنگ دے پنچھی اس کنارے تے بیٹھے نے ایک نو لوگ ہنس کہندے نے تے دوجے نو لوگ بگلا کہندے عرض کریا جڑا منہ تو کچھ تے اندروں کچھ اصل وچ او کچا ہے کیول رب دی نظر وچ نہیں میں کہنا سنسار وچ جی لے وی جڑا ٹھڈ وچ کچھ رکھے تے منہ وچ کچھ کہے سچ جانو اس بندے دا کوئی وشواس کر دے ہاں جڑا او دے تے وشواس کردا ہے ایک دن کیول پچھو تاوا ہی او کردا رہندا ہے دونوں کنارے تے کھلوتے نے ہنس پانی وچ پر لگائے تے بگلے نے یک لگ کے کیا کہہ لگا لوگ پتا نہیں ہنس پیچھے کیوں شاید آئی کہ ہنس ایویں کبھی لوگ بھگت لوگ سنت لوگ تیری اپما کرتے ہیں اچاتی مار پانی دے وچ اپنے پرتیبنب تے میرے پریشانے بل تیرے تے میرے شریر وچ کی فرق ہے تیریاں بھی لتاں لبیڑیاں نے تے بگلا کہندا میریاں لتاں بھی لبیڑیاں نے تیری چنج بھی لمبیری میری چنج بھی لمبیری تیرا رنگ بھی چٹا میرا رنگ بھی چٹا تو ہی پانی دے کنارے رہنا تے میں بھی پانی کنارے رہنا پتہ نہیں لوکاں نوں تیرے وچوں کی گن لبا تیریاں صفتاں کردے نے مینوں لوگ نیندے پے اس ویلے کہندے ہنس نے کیا سجنا شریر دے ڈھانچے اکو جے ہون ضروری نہیں کہ اندر دی برتی بھی اکو جی ہو جائے ساڈا شریر اکو جا ہے پر اندر دی برتی وچ کوہاں دا انتر ہے پوچھیا کیوں کہن لگا تیری بھی چونج ہے میری بھی چونج ہے تیری چونج ہمیشہ ڈڈیاں تے مچھیاں نوں پکدی ہے میری چونج جدوں دودھ وچ پے تے اودے وچوں پانی تے دودھ نوں باہر کر دیندی تیری دودھ کول تیری چونج کول سمرتا ہے دوسری گل اونے کہی کہن لگا لتاں دونوں دیاں نے پچیتے رکھی تیریاں لتاں ہمیشہ اوتھے اٹکدیاں نے جتھے کیول توں ڈڈیاں بچیاں دی پال وچ ہے میری لتاں ہمیشہ اوتھے ٹکدیاں نے جتھے میں قیمتی موتی چن واسطے جانا تیسری گل تیرے کھمب بھی نے میرے کھمب بھی نے کھما کری توں کیول پانی دے اونے کو حصے وچ جا سکنے جتوں تک تیرے پیر دھرتی تے لگدے نے ڈوبے پانی وچ تو تر نہیں سکدا مینوں رب نے ترن دی طاقت دتی تو تا ڈوب جائے گا ریس نہ کرے سچ جانو دلوں محبت کرن والیاں دی ریس کئی واری لوگ کر بیٹھے نے پر اندر محبت ہے نہیں بابا جی نے بانی وچ فرمایا کہن لگے خنساں دیکھ ترندیاں بدراں پہ آیا چاؤ ڈوب موے بات بپڑے کیونکہ جن من ہور مکھ ہور سے کاندے کچیا ڈوب موئے بند بپڑے سر تل اوپر کان پاؤں انہاں دے سر پانی وچ نے پیر آسمان وال نے ہنس سنت ہے وہ تا سکدا ہے بگلا ریش کرے گا لوکاں نوں پربھاوت کر سکدا ہے پر کھما کرو تلے گا نہیں وہ ڈوب جائے گا حضور نے بانی وچ کہا دل و محبت جن سہی سچیا جن من ہور مکھ ہور سے کاندے کچیا جڑے منہ تو کچھ تے تیڑ تو کچھ وہ کچے نے میں ادارنک دے کے سمپاپتی کرن دیوا بڑے ہے مچھر بھی کہندا ہے پمٹانو پتنگیانو پروانیانو کہندا میں بھی تو اڈی کول وچوں ਮੈਂ ਵੀ ਪਤੰਗਾ ਹਾਂ। ਉਹਨਾਂ ਦੇਖਿਆ ਵੀ ਇਹਦੇ ਲੱਛਣ ਪਤੰਗੇ ਵਾਲੇ ਨੇ, ਪਰ ਉਹਨੇ ਕੁਝ ਸਮਾਂ ਦਬਦਬਾ ਬਣਾ ਲਿਆ ਪਤੰਗਿਆਂ ਵਿੱਚ ਰਹਿ ਕੇ, ਭਗਤਾਂ ਵਿੱਚ, ਪਰਵਾਨਿਆਂ ਵਿੱਚ ਰਹਿ ਕੇ। ਤੇ ਉਸ ਵੇਲੇ ਇੱਕ ਪਰਵਾਨੇ ਨੇ ਕਿਹਾ, ਫਿਰ ਇੱਕ ਕੰਮ ਕਰ, ਆਹ ਦੇਖ ਕੇ ਆ ਪਿੰਡ ਵਿੱਚ ਕਿਤੇ ਕੋਈ ਦੀਵਾ ਬਲਿਆ। ਮੱਛਰ ਉੱਡਿਆ ਗਿਆ, ਉਹਨੇ ਦੇਖਿਆ ਦੀਵੇ ਘਰਾਂ ਵਿੱਚ ਬਲੇ ਨੇ, ਵੇਖ ਕੇ ਵਾਪਸ ਆ ਗਿਆ। ਕਹਿਣ ਲੱਗਾ, ਸੱਚ ਜਾਣੋ ਇੱਕ ਧਾਮੀ ਸਾਰੇ ਘਰਾਂ ਵਿੱਚ ਦੀਵੇ ਬਲੇ ਨੇ। ਉਹਨਾਂ ਕਿਹਾ, ਇਹਨੂੰ ਧੱਕੇ ਮਾਰ ਕੇ ਬਾਹਰ ਕੱਢੋ, ਇਹ ਪਰਵਾਨਾ ਹੈ ਹੀ। ਕਹਿਣ ਲੱਗਾ, ਹੱਦੋ ਕੀ, ਮੈਂ ਪਰਵਾਨਾ ਕਿਉਂ ਨੀ, ਨਾਲੇ ਮੈਂ ਸੁਨੇਹਾ ਲਿਆ ਕੇ ਦਿੱਤਾ। ਕਹਿਣ ਲੱਗਾ, ਜੇ ਪਰਵਾਨਾ ਹੁੰਦਾ ਤੇ ਮਰ ਜਾਂਦੋ ਉੱਥੇ, ਕਿਉਂਕਿ ਲਾਇਕ ਨੂੰ ਦੇਖ ਕੇ ਪਰਵਾਨੇ ਆ ਕੇ ਸੁਨੇਹਾ ਨਹੀਂ ਦਿੰਦੇ, ਉਹਦੇ ਤੋਂ ਕੁਰਬਾਨ ਹੋ ਜਾਂਦੇ ਨੇ। ਤੂੰ ਅਸਲ ਵਿੱਚ ਪਰਵਾਨਾ ਨਹੀਂ, ਤੂੰ ਸਾਡਾ ਭੇਖ ਬਣਾ ਕੇ ਸਾਡੀ ਨਕਲ ਕਰਨੀ ਚਾਹੁੰਦਾ, ਪਰ ਜਿਹੜਾ ਸਾਡੇ ਅੰਦਰ ਖਿੱਚ ਪੈਦਾ ਹੈ ਲਾਈਟ ਲਈ, ਉਹ ਤੇਰੇ ਅੰਦਰ ਰੱਬ ਨੇ ਖਿੱਚ ਹੀ ਨਹੀਂ ਪੈਦਾ ਕੀਤੀ। ਹਜ਼ੂਰ ਕਹਿੰਦੇ ਨੇ, ਜਿਹੜੇ ਦਿਲੋਂ ਮੁਹੱਬਤ ਕਰਦੇ ਨੇ ਅਸਲ ਵਿੱਚ ਉਹ ਸੱਚੇ ਨੇ, ਤੇ ਜਿਹੜੇ ਜ਼ਬਾਨ ਤੋਂ ਕੁਛ ਕਹਿਣ, ਮੂੰਹ ਤੋਂ ਪ੍ਰੀਤ ਦੀ ਗੱਲ ਕਰਨ, ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਉ ਭੀਨ, ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਤੇ ਜਿਹਦੇ ਅੰਦਰ ਮੁਹੱਬਤ ਹੈ ਉਹਨੂੰ ਸਾਹਿਬ ਕਹਿੰਦੇ, ਜਿਸ ਕੈ ਅੰਤਰ ਬਸੈ ਨਿਰੰਕਾਰ, ਇਸ ਕੀ ਸੀਖ ਤੜੈ ਸੰਸਾਰ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਸਾਡੇ ਅੰਦਰ ਕਿਤੇ ਮਿਲਾਪ ਦੀ ਇੱਕ ਚਿਰਗ, ਵੈਰਾਗ ਦੀ ਇੱਕ ਚਿਰਗ, ਪਿਆਸ ਦੀ ਇੱਕ ਤੜਪ ਪੈਦਾ ਕਰ ਦੇਵੇ। ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ, ਸੱਚ ਜਾਣੂ ਇੱਕ ਦਿਨ ਉਹ ਪਿਆਰੇ ਦੇ ਦੀਦਾਰ ਦੀ ਝਲਕ ਜ਼ਰੂਰ ਬਣੇਗਾ। ਕੱਲ ਨੂੰ ਅਸੀਂ ਵਿਚਾਰਾਂਗੇ, ਆਪ ਲੀਏ ਲੜਦਾਏ ਦਰ ਦਰਵੇਸ਼ੇ, ਤਿੰਨ ਧਨ ਜਣੇ ਦੀ ਮਾਉ ਆਏ ਸਭ ਸੇ, ਪਰਵਤਗਾਰ ਅਪਾਰ ਅਗੰਮ ਗ੍ਰੰਥ ਤੂੰ, ਜਿਹੜੇ ਦਰਵੇਸ਼ ਬਣ ਗਏ ਨੇ ਨਾ, ਜਿਹਦੀ ਪਛਾਤਾ ਸੱਚ ਚੁੰਮਾ ਪੈਰ ਮੂੰਹ ਪਰ ਕਰ।